ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹੇ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸੁਆਇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੈ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਸ ਪਾਤਸ਼ਾਹੀਆਂ ਦੇ ਸਰੂਪ ਤਖ਼ਤ 'ਤੇ ਬਿਰਾਜਮਾਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਜੀਓ, ਆਪ ਜੀ ਵਡਭਾਗੀ ਹੋ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਕਰ ਰਹੇ ਹੋ ਔਰ ਹਰ ਰੋਜ਼ ਦੀ ਤਰ੍ਹਾਂ ਇਸ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਜਿੱਥੇ ਹਰ ਰੋਜ਼ ਗੁਰੂ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰਦੇ ਹੋ, ਅੱਜ ਦਾ ਸ੍ਰੀ ਮੁੱਖ ਵਾਕ ਜੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰੋਂ ਘਰੋਂ ਪ੍ਰਾਪਤ ਹੋਇਆ, ਆਪ ਜੀ ਨੇ ਭਾਈ ਸਾਹਿਬ ਜੀ ਤੋਂ ਉਹ ਸ਼ਬਦ ਸਰਵਣ ਕੀਤਾ ਹੈ। ਅੱਜ ਦੇ ਬਚਨਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ ਹਨ ਕਿ ਮਨਮੁੱਖ ਕਿਵੇਂ ਭਟਕਦਾ ਹੈ, ਆਪਣੇ ਅਮੋਲਕ ਜੀਵਨ ਨੂੰ ਕਿਵੇਂ ਗਵਾ ਲੈਂਦਾ ਹੈ, ਉਹ ਕਿਹੜੀਆਂ ਗਲਤੀਆਂ ਹਨ ਜੋ ਐਡੇ ਸੋਹਣੇ ਸਮੇਂ ਨੂੰ ਉਹ ਸਫਲ ਹੀ ਨਹੀਂ ਕਰਦਾ, ਸਮੇਂ ਨੂੰ ਬਰਬਾਦ ਕਰ ਲੈਂਦਾ ਅਤੇ ਉਹ ਇਕੱਲਾ ਆਪ ਦੁਖੀ ਨਹੀਂ ਹੁੰਦਾ, ਜੋ ਦੁੱਖ ਉਹਦੇ ਅੰਦਰ ਨਾਮ ਤੋਂ ਟੁੱਟਣ ਕਰਕੇ ਬਣ ਜਾਂਦਾ ਹੈ ਉਹ ਫਿਰ ਅੱਗੇ ਵੀ ਵੰਡਦਾ ਹੈ। ਜਿਹੜਾ ਜਿਹੜਾ ਉਹਦੇ ਘੇਰੇ ਵਿੱਚ ਆ ਗਿਆ, ਜਿਹੜਾ ਜਿਹੜਾ ਉਹਦੀ ਮਾਰ ਵਿੱਚ ਆ ਗਿਆ, ਉਹਨੂੰ ਉਹਨੇ ਦੁੱਖ ਵੰਡਣਾ ਹੈ, ਕਿਉਂਕਿ ਉਹਦੇ ਕੋਲ ਹੈ ਹੀ ਦੁੱਖ, ਹੋਰ ਉਹ ਦੇ ਹੀ ਨਹੀਂ ਕੁਝ ਸਕਦਾ। ਸਤਿਗੁਰੂ ਦੇ ਕੁਝ ਬਚਨ ਸੰਖੇਪ ਜੇ ਪਹਿਲਾਂ ਸ਼ਬਦ ਦੇ ਆਪਾਂ ਸਾਂਝੇ ਕਰ ਲਈਏ। ਉਹਦੇ ਅੰਦਰ ਅਗਿਆਨ ਹੈ ਅਤੇ ਮਤ ਜਿਹੜੀ ਹੈ ਮੱਧਮ ਹੋ ਗਈ। ਉਸ ਮਨੁੱਖ ਨੂੰ ਜੋ ਗੁਰੂ ਤੋਂ ਟੁੱਟ ਚੁੱਕਾ ਹੈ, ਗੁਰੂ ਕੇ ਚਰਨਾਂ ਅਤੇ ਗੁਰੂ ਕੇ ਉਪਦੇਸ਼ 'ਤੇ ਭਰੋਸਾ ਨਹੀਂ ਰਿਹਾ, ਉਹਦੇ ਆਪਣੇ ਅੰਦਰ ਸ਼ੱਕ ਕਪਟ ਡਰ ਭਰਿਆ ਹੋਇਆ, ਇਸ ਕਰਕੇ ਉਹ ਸਾਰੇ ਲੋਕਾਂ ਨੂੰ ਹੀ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪੈਂਦਾ, ਡਰ ਦੀ ਨਜ਼ਰ ਨਾਲ ਵੇਂਹਦਾ ਹੈ। ਉਸ ਨੂੰ ਗੁਰੂ ਕਾ ਉਪਦੇਸ਼ ਚੇਤੇ ਹੀ ਨਹੀਂ ਆਉਂਦਾ, ਉਹਦੀ ਜ਼ਿੰਦਗੀ ਇੱਕ ਬੜੇ ਵੱਡੇ ਅਵਗਣ ਦਾ ਸ਼ਿਕਾਰ ਬਣ ਜਾਂਦੀ, ਜਿਹਨੂੰ ਸਵਾਰਥ ਕਹਿੰਦੇ ਨੇ। ਸਵਾਰਥ ਯਾਨੀ ਕਿ ਆਪਣੇ ਬਾਰੇ ਹੀ ਸੋਚਣਾ। ਐਸਾ ਮਨੁੱਖ ਕੀ ਉਹਦਾ ਉਧਾਰ ਹੋ ਸਕਦਾ? ਸਤਿਗੁਰੂ ਕਹਿੰਦੇ ਨੇ ਜੇ ਵਾਹਿਗੁਰੂ ਕਿਰਪਾ ਕਰੇਗਾ ਤਾਂ ਉਹ ਮਨੁੱਖ ਗੁਰੂ ਕੇ ਸ਼ਬਦ ਦੀ ਕਮਾਈ ਕਰੇ ਤਾਂ ਉਹਦਾ ਵੀ ਉਧਾਰ ਹੋ ਸਕਦਾ। ਦੂਸਰੇ ਸਲੋਕ ਵਿੱਚ ਫਿਰ ਮਹਾਰਾਜ ਨੇ ਕਿਹਾ, ਮਨਮੁੱਖ ਮਾਇਆ ਦੇ ਮੋਹ ਦੇ ਵਿੱਚ ਵਲੇਟੇ ਗਏ ਹਨ, ਮਨ ਵਿੱਚ ਦੁਬਧਾ ਹੋਣ ਕਰਕੇ ਉਹਨਾਂ ਦਾ ਮਨ ਕਦੀ ਟਿਕਦਾ ਹੀ ਨਹੀਂ, ਦਿਨ ਰਾਤ ਦੁਬਧਾ ਵਿੱਚ ਸੜਦੇ ਰਹਿੰਦੇ ਨੇ, ਹਉਮੈ ਵਿੱਚ ਫਸ ਕੇ ਆਪ ਵੀ ਖਪਦੇ ਨੇ ਅਤੇ ਜਿਹੜਾ ਨੇੜੇ ਆਉਂਦਾ ਉਹਨੂੰ ਵੀ ਦੁਖੀ ਕਰਦੇ, ਉਹਨੂੰ ਵੀ ਖਪਾਉਂਦੇ ਨੇ। ਉਹਨਾਂ ਦੇ ਅੰਦਰ ਬੜਾ ਵੱਡਾ ਲੋਭ ਅਤੇ ਹਨੇਰਾ ਗੁਬਾਰ ਚੜ੍ਹਿਆ ਹੋਇਆ, ਉਹਨਾਂ ਦੇ ਨੇੜੇ ਕੋਈ ਜਾ ਕੇ ਰਾਜ਼ੀ ਨਹੀਂ ਹੁੰਦਾ, ਉਹ ਆਪ ਦੁਖੀ ਰਹਿੰਦੇ ਨੇ ਅਤੇ ਕਦੀ ਸੁੱਖ ਦੀ ਪ੍ਰਾਪਤੀ ਨਹੀਂ ਕਰਦੇ ਅਤੇ ਜਨਮਾਂ ਮਰਨਾਂ ਵਿੱਚ ਫਸੇ ਰਹਿੰਦੇ। ਪਰ ਸਾਹਿਬ ਕਹਿਣ ਲੱਗੇ, ਜੇ ਵਾਹਿਗੁਰੂ ਦਿਆਲੂ ਹੋ ਜਾਏ ਤਾਂ ਉਹਨਾਂ ਨੂੰ ਬਖਸ਼ ਲੈ ਅਤੇ ਉਹ ਗੁਰੂ ਦੇ ਚਰਨਾਂ ਨਾਲ ਚਿੱਤ ਲਾ ਕੇ ਤਰ ਸਕਦੇ ਨੇ। ਪਰ ਦੂਜੇ ਪਾਸੇ ਗੁਰਮੁਖ ਜਿਹੜੇ ਭਗਤ ਸੰਤ ਜਨ ਹਨ, ਉਹ ਪਰਮੇਸ਼ਰ ਨੂੰ ਚੰਗੇ ਲੱਗਦੇ ਹਨ, ਪ੍ਰਵਾਨ ਹੋ ਗਏ ਹਨ, ਉਹ ਬਹੁਤ ਹੀ ਸਿਆਣੇ ਅਤੇ ਸੋਹਣੀ ਨਜ਼ਰ ਵਾਲੇ ਜੰਤ ਹਨ ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਇਆ ਅਤੇ ਅੰਮ੍ਰਿਤ ਨਾਮ ਭੋਜਨ ਉਹਨਾਂ ਨੇ ਰੱਜ ਕੇ ਖਾਧਾ। ਗੁਰਮੁਖਾਂ ਸਾਧੂ ਸੰਤਾਂ ਦੀ ਧੂੜ, ਉਹਨਾਂ ਦਾ ਉਪਦੇਸ਼ ਉਹਨਾਂ ਨੇ ਜੀਵਨ ਵਿੱਚ ਕਮਾਇਆ, ਉਹ ਵਾਹਿਗੁਰੂ ਦੇ ਨਾਮ ਰੂਪੀ ਤੀਰਥ 'ਤੇ ਨਹਾਤੇ ਨੇ ਅਤੇ ਅੰਦਰੋਂ ਸਾਰੀ ਮੈਲ ਲੈ ਗਈ। ਇਹ ਸਾਰੇ ਅੱਜ ਦੇ ਸ੍ਰੀ ਮੁਖ ਵਾਕ ਦਾ ਸੰਖੇਪ ਵਾਰਤਕ ਭਾਵ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਆਪਾਂ ਪਹਿਲੇ ਲਫਜ਼ ਤੋਂ ਇੱਕ ਵਚਨ ਸਾਂਝੇ ਮੈਂ ਕਰਾਂਗਾ। ਮਹਾਰਾਜ ਨੇ ਕਿਹਾ ਵੀ ਅੰਦਰ ਉਹਨਾਂ ਦੇ ਅਗਿਆਨ ਹੈ ਅਤੇ ਮਤ ਮੱਧਮ ਪੈ ਗਈ। ਮੱਧਮ ਸ਼ਬਦ ਜਿਹੜਾ ਹੈ, ਮੱਧਮ ਦਾ ਮਤਲਬ ਹੈ ਜਦੋਂ ਆਪਾਂ ਕੋਈ ਵੀ ਚੀਜ਼ ਮੰਨ ਲਓ ਦੀਵਾ ਜਗਾਇਆ ਅਤੇ ਦੀਵੇ ਦੇ ਵਿੱਚ ਜਦੋਂ ਤੇਲ ਪਾਓ, ਜਿੰਨਾ ਚਿਰ ਤੇਲ ਪੂਰਾ ਰਹਿੰਦਾ ਅਤੇ ਦੀਵਾ ਲੱਟ ਲੱਟ ਕਰਕੇ ਪੂਰਾ ਜਗਦਾ, ਜਦੋਂ ਤੇਲ ਘਟਣਾ ਸ਼ੁਰੂ ਹੋ ਜਾਏ ਅਤੇ ਉਹਦੀ ਚਾਨਣੀ ਜਿਹੜੀ ਹੈ ਉਹ ਸਲੋ ਪੈ ਜਾਂਦੀ, ਉਹਨੂੰ ਕਹਿੰਦੇ ਨੇ ਮੱਠਾ ਪੈ ਗਿਆ ਪੰਜਾਬੀ ਵਿੱਚ, ਉਹਨੂੰ ਮਹਾਰਾਜ ਨੇ ਇੱਥੇ ਮੱਧਮ ਕਿਹਾ। ਮੱਧਮ ਯਾਨੀ ਕਿ ਲਾਈਟ ਘੱਟ ਜਾਂਦੀ। ਗੁਰਬਾਣੀ ਵਿੱਚ ਮਨੁੱਖ ਦਾ ਅਸਲੀ ਸਰੂਪ ਪ੍ਰਕਾਸ਼ ਹੀ ਕਿਹਾ ਗਿਆ, ਸਾਡਾ ਜਿਹੜਾ ਅਸਲੀ ਰੂਪ ਹੈ, ਸ਼ੁੱਧ ਰੂਪ ਹੈ ਜਿਹੜਾ, ਉਹ ਪ੍ਰਕਾਸ਼ ਹੈ, ਅੰਦਰ ਦੀਵਾ ਹੈ, ਉਹਨੂੰ ਜੋਤ ਦੇ ਨਾਲ ਤੁਲਨਾ ਦਿੱਤੀ ਗਈ ਥਾਂ ਥਾਂ। ਅਤੇ ਇਹਦੇ ਨਾਲ ਮੈਂ ਕੱਲ੍ਹ ਇੱਕ ਵਿਸ਼ਾ ਆਪ ਜੀ ਦੇ ਚਰਨਾਂ ਵਿੱਚ ਸਾਂਝਾ ਕੀਤਾ ਸੀ, ਉਹਦੇ ਨਾਲ ਸੰਬੰਧ ਰੱਖਦਾ ਕਿ ਇਹਦੇ ਅੰਦਰ ਜਿਹੜੀ ਜੋਤ ਹੈ ਨਾ, ਉਹ ਮੈਲੀ ਹੋ ਗਈ। ਹੁਣ ਜੋਤ ਤਾਂ ਮੈਲੀ ਹੁੰਦੀ ਨਹੀਂ, ਗੁਰਬਾਣੀ ਵਿੱਚ ਸਾਡੀ ਆਤਮਾ ਨੂੰ ਜੋਤ ਕਿਉਂ ਕਿਹਾ? ਜੋਤ ਕਦੀ ਮੈਲੀ ਨਹੀਂ ਹੁੰਦੀ, ਜੋਤ ਕਦੀ ਵੀ ਉਹਦੇ 'ਤੇ ਮੈਲ ਨਹੀਂ ਚੜ੍ਹ ਸਕਦੀ। ਅਤੇ ਕੱਲ੍ਹ ਵਾਲਾ ਵਿਸ਼ਾ ਇਹਦੇ ਨਾਲ ਸੰਬੰਧ ਰੱਖਦਾ। ਜੋਤ ਅੰਦਰ ਜਗ ਰਹੀ ਹੈ, ਪਰ ਤੁਸੀਂ ਕਈ ਵਾਰੀ ਵੇਖਿਆ ਹੋਣਾ ਤੁਹਾਡੇ, ਹੁਣ ਪੁਰਾਣੇ ਜਿਹੜੀਆਂ ਮਾਈਆਂ ਜਾਂ ਸਿੰਘ ਬਜ਼ੁਰਗ ਨੇ ਉਹ ਤਾਂ ਜਾਣਦੇ ਨੇ ਕਿ ਪੁਰਾਣੇ ਸਮੇਂ ਵਿੱਚ ਲਾਲਟੈਨ ਹੁੰਦੀ ਸੀ ਅਤੇ ਲਾਲਟੈਨ ਦੇ ਉੱਤੇ ਇੱਕ ਚਿਮਣੀ ਚੜ੍ਹਾਈ ਹੁੰਦੀ ਸੀ ਸ਼ੀਸ਼ੇ ਦੀ, ਅਤੇ ਉਹਨੂੰ ਰੋਜ਼ ਸਾਫ਼ ਕਰਨਾ ਪੈਂਦਾ ਸੀ। ਅੰਦਰ ਜਦੋਂ ਉਹ ਦੀਵਾ ਜਗਦਾ ਸੀ ਅਤੇ ਉਹਦੀ ਕਾਲਖ ਲੱਗ ਜਾਂਦੀ ਸੀ, ਅਗਲੇ ਦਿਨ ਉਹਨੂੰ ਸਾਫ਼ ਕਰਕੇ ਉੱਤੇ ਪਾਉਣਾ ਪੈਂਦਾ ਸੀ ਉਹਦੇ ਕਬਰ ਨੂੰ ਖੋਲ੍ਹ। ਅੱਜ ਵੀ ਸਾਡੇ ਸਾਹਮਣੇ ਬਲਬ ਹੈ, ਲਾਈਟ ਹੈ, ਅਤੇ ਲਾਈਟ ਅੰਦਰੋਂ ਪਵਿੱਤਰ ਹੈ, ਉਹਦੇ ਤੱਕ ਮੈਲ ਨਹੀਂ ਜਾਂਦੀ। ਪਰ ਜੇ ਕਿਤੇ ਗਰਦਾ ਉੱਡ ਉੱਡ ਕੇ ਟਿਊਬ ਦੇ ਉੱਤੇ ਪੈ ਜਾਏ ਜਾਂ ਬਲਬ 'ਤੇ ਪੈ ਜਾਏ ਤਾਂ ਉਹਦਾ ਚਾਨਣ ਫਿਰ ਬਾਹਰ ਨਹੀਂ ਆਉਂਦਾ। ਇੱਥੇ ਮਹਾਰਾਜ ਦੇ ਕਹਿਣ ਦਾ ਭਾਵ ਇਹ ਹੈ ਕਿ ਪਰਮਾਤਮਾ ਦੀ ਜੋਤ ਸਾਡੇ ਅੰਦਰ ਜਗ ਰਹੀ ਹੈ ਲਗਾਤਾਰ। ਕੋਈ ਵੀ ਐਸਾ ਮਨੁੱਖ ਨਹੀਂ ਜਿਹਦੇ ਵਿੱਚ ਉਹ ਜੋਤ ਜਗ ਨਹੀਂ ਰਹੀ। ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ। ਹੁਣ ਜੋਤ ਜਗ ਰਹੀ ਹੈ ਅਤੇ ਮਹਾਰਾਜ ਕਹਿੰਦੇ ਮੱਧਮ ਪੈ ਗਈ। ਕਾਹਦੇ ਨਾਲ ਮੱਧਮ ਪਈ? ਕਹਿੰਦੇ ਅਗਿਆਨ ਦੇ ਨਾਲ ਮੱਧਮ ਪਈ। ਉਹਨੂੰ ਅਗਿਆਨ ਦੀ ਕਾਲਖ ਲੱਗ ਗਈ ਹੈ, ਅੰਦਰ ਜੋਤ ਉਸੇ ਤਰ੍ਹਾਂ ਹੀ ਜਗੀ ਜਾਂਦੀ ਹੈ। ਅਤੇ ਜਿੱਦਣ ਉਹ ਅਗਿਆਨ ਗੁਰੂ ਕੇ ਸ਼ਬਦ ਨਾਲ ਲਹਿ ਗਿਆ, ਅੰਦਰੋਂ ਪ੍ਰਕਾਸ਼ ਬਾਹਰ ਆ ਜਾਣਾ, ਉਹਦੀਆਂ ਅੱਖਾਂ ਵੀ ਪ੍ਰਕਾਸ਼ਮਾਨ ਹੋ ਜਾਣੀਆਂ ਨੇ, ਉਹਦੇ ਕੰਨ ਵੀ ਪ੍ਰਕਾਸ਼ਮਾਨ ਹੋ ਜਾਣੇ ਨੇ, ਉਹਦੇ ਹੱਥਾਂ ਵਿੱਚ ਵੀ ਕ੍ਰਾਂਤੀ ਆ ਜਾਣੀ ਹੈ, ਉਹਦੇ ਪੈਰਾਂ ਦੀ ਚਾਲ ਵੀ ਬਦਲ ਜਾਣੀ ਹੈ। ਗੱਲ ਮੈਲ ਦੀ ਸਾਰੀ, ਅੰਤਰ ਅਗਿਆਨ, ਉਹ ਅੰਦਰ ਜੋਤ ਜਗ ਰਹੀ ਹੈ, ਇੱਕ ਦੀਵਾ ਜਗ ਰਿਹਾ। ਅਤੇ ਕੱਲ੍ਹ ਦਾ ਵਿਸ਼ਾ ਮੈਂ ਇਹਦੇ ਨਾਲ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਪ੍ਰੇਮ ਕੀ ਹੈ? ਉਹ ਪ੍ਰੇਮ ਹੀ ਇੱਥੇ ਜੋਤ ਕਿਹਾ ਗਿਆ। ਸਾਡੇ ਅੰਦਰ ਜਿਹੜੀ ਜੋਤ ਹੈ ਨਾ, ਉਹ ਪ੍ਰੇਮ ਦੀ ਬਣੀ ਹੋਈ ਹੈ। ਅਤੇ ਪ੍ਰੇਮ ਨੇ ਹੀ ਅੱਖ ਬਣਨਾ ਪਰਮਾਤਮਾ ਨੂੰ। ਜਦੋਂ ਵੀ ਕਿਸੇ ਨੇ ਵੇਖਿਆ ਜਾਂ ਹੁਣ ਵੇਖਣਾ ਜਾਂ ਅੱਗੋਂ ਤੋਂ ਵੇਖੇਗਾ, ਉਹ ਇਹਨਾਂ ਅੱਖਾਂ ਨਾਲ ਨਹੀਂ ਵੇਖ ਸਕਦਾ। ਉਹ ਸਾਡੇ ਅੰਦਰ ਇੱਕ ਅੰਦਰੂਨੀ ਅੱਖ ਹੈ, ਅਤੇ ਅੰਦਰੂਨੀ ਅੱਖ ਹੈ ਸਾਡਾ ਆਪਣਾ ਆਪ। ਹੁਣ ਉਹਦੇ ਉੱਤੇ ਮਿੱਟੀ ਪਈ ਹੋਈ ਹੈ, ਹੁਣ ਉਹਦੇ ਅੱਗੇ ਪੱਟੀ ਬੰਨ੍ਹ ਦਿਓ, ਇਹਨਾਂ ਅੱਖਾਂ 'ਤੇ ਆਹ ਵੀ ਨਹੀਂ ਦਿਸੇਗਾ ਜੋ ਕੁਝ ਦਿਸ ਰਿਹਾ। ਅਤੇ ਮੈਂ ਥੋੜ੍ਹਾ ਜਿਹਾ ਧਿਆਨ ਦਿਓ, ਜੇ ਕੱਲ੍ਹ ਵਾਲੀ ਗੱਲ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਕੱਲ੍ਹ ਦੇ ਸ਼ਬਦ ਵਿੱਚ ਜਿੱਥੇ ਭਗਤ ਜੀ ਨੇ ਕਿਹਾ ਸੀ ਕਿ ਵਾਹਿਗੁਰੂ ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਤੂੰ ਸਾਨੂੰ ਮੋਹ ਵਿੱਚ ਬੰਨਿਆ, ਅਸੀਂ ਤੈਨੂੰ ਪ੍ਰੇਮ ਵਿੱਚ ਬੰਨ ਲਿਆ, ਅਸੀਂ ਤੈਨੂੰ ਜਪ ਕੇ ਮੋਹ ਦੀਆਂ ਰੱਸੀਆਂ ਤੋੜ ਦਿੱਤੀਆਂ, ਪਰ ਹੁਣ ਤੂੰ ਛੁੱਟ ਕੇ ਵਿਖਾ। ਉਹਦੇ ਵਿੱਚ ਆਪਾਂ ਪ੍ਰੇਮ ਦੀ ਗੱਲ ਕੀਤੀ ਸੀ ਕਿ ਪ੍ਰੇਮ ਕਿੰਨਾ ਸ਼ਕਤੀਸ਼ਾਲੀ ਹੈ, ਜਿਹੜਾ ਪਰਮਾਤਮਾ ਨੂੰ ਵੀ ਬੰਨ ਲੈਂਦਾ। ਪਰਮਾਤਮਾ ਕੋਈ ਛੋਟੀ ਸ਼ਕਤੀ ਨਹੀਂ ਹੈ, ਉਹ ਕਿਸੇ ਦੇ ਵੱਸ ਵਿੱਚ ਹੱਥ ਵਿੱਚ ਨਹੀਂ ਆਉਂਦਾ। ਪਰ ਉਹਨੂੰ ਕਿਹੜੀ ਸ਼ਕਤੀ ਨੇ ਬੰਨਿਆ? ਪ੍ਰੇਮ ਨੇ ਬੰਨਿਆ। ਉਹ ਪ੍ਰੇਮ ਕਿੱਥੇ ਹੈ? ਅਤੇ ਮੈਂ ਕੱਲ੍ਹ ਇੱਕ ਬੇਨਤੀ ਕੀਤੀ ਸੀ, ਪ੍ਰੇਮ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਕਿ ਇੱਕ ਬੰਦਾ ਆਪਣੇ ਚਿਹਰੇ 'ਤੇ ਪ੍ਰੇਮ ਵਰਗਾ ਮੂੰਹ ਬਣਾ ਲਏ ਅਤੇ ਉਹਨੂੰ ਆਪਾਂ ਪ੍ਰੇਮੀ ਕਹਿ ਦਿਆਂਗੇ। ਪ੍ਰੇਮ ਇੱਕ ਐਸਾ ਸੁਭਾਅ ਹੈ ਸਾਡਾ, ਜਿੱਦਣ ਸਾਡਾ ਪਹਿਲਾ ਜਨਮ ਹੋਇਆ ਸੀ, ਪਹਿਲਾ ਸੁਭਾਅ ਜਿਹੜਾ ਪਰਮਾਤਮਾ ਨੇ ਪਾਇਆ ਸੀ ਉਹ ਪ੍ਰੇਮ ਦਾ ਬਣਿਆ ਹੋਇਆ ਸੀ। ਉਹ ਪ੍ਰੇਮ ਸੀ ਸਾਡਾ ਸੁਭਾਅ, ਹੋਰ ਕੋਈ ਨਹੀਂ ਸੀ। ਜਿਹੜਾ ਮੂਲ ਸੀ, ਜਿੱਦਣ ਸਾਡੀ ਜ਼ਿੰਦਗੀ ਆਰੰਭ ਹੋਈ, ਕਿਤਿਓਂ ਵੀ ਸ਼ੁਰੂ ਹੋਈ, ਜਿੱਦਣ ਸਾਡਾ ਜੀਵਨ ਸ਼ੁਰੂ ਹੋਇਆ ਉਹ ਪ੍ਰੇਮ ਤੋਂ ਸ਼ੁਰੂ ਹੋਇਆ, ਉਦੋਂ ਸਾਡੇ ਅੰਦਰ ਪ੍ਰੇਮ ਹੀ ਪ੍ਰੇਮ ਸੀ, ਹੋਰ ਕੁਝ ਹੈ ਹੀ ਨਹੀਂ ਸੀ। ਆ ਬਾਅਦ ਵਿੱਚ ਆਇਆ, ਕਿਤੇ ਉਸ ਪ੍ਰੇਮ ਦੇ ਵਿੱਚੋਂ ਸ਼ਕਤੀ ਲੈ ਕੇ ਅਸੀਂ ਕ੍ਰੋਧ ਦੇ ਕੱਪੜੇ ਬਣਾ ਲਏ, ਉੱਤੇ ਕ੍ਰੋਧ ਪਾ ਲਿਆ, ਉੱਤੇ ਕਾਮ ਪਾ ਲਿਆ, ਉੱਤੇ ਈਰਖਾ ਪਾ ਲਈ, ਮੋਹ, ਹੰਕਾਰ, ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਉੱਤੇ ਪਾਈਆਂ ਨੇ, ਉਹ ਥੱਲੇ ਰਹਿ ਗਏ। ਬਸ ਹੁਣ ਸਾਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਉਸ ਪ੍ਰੇਮ ਤੱਕ ਜਾਣਾ ਹੈ। ਉਹਦੇ ਰਾਹ ਦੇ ਵਿੱਚ ਰੁਕਾਵਟਾਂ ਨੇ ਅਗਿਆਨ ਦੀਆਂ। ਆ ਅੰਦਰ ਸ਼ਬਦ ਆਇਆ ਵੀ ਅੰਤਰ ਅਗਿਆਨ, ਅਗਿਆਨ ਕਿਹਨੂੰ ਕਹਿੰਦੇ ਨੇ? ਅਗਿਆਨ ਦਾ ਅਰਥ ਕੋਈ ਇੰਨਾ ਹੀ ਨਹੀਂ ਇਕੱਲਾ ਕਿ ਇਸ ਬੰਦੇ ਨੂੰ ਪੰਜਾਬੀ ਨਹੀਂ ਆਉਂਦੀ ਜਾਂ ਹਿੰਦੀ ਨਹੀਂ ਆਉਂਦੀ ਜਾਂ ਅੰਗਰੇਜ਼ੀ ਨਹੀਂ ਆਉਂਦੀ, ਇਹ ਅਗਿਆਨੀ ਨਹੀਂ ਹੈ। ਅਗਿਆਨ ਦਾ ਮਤਲਬ ਹੈ ਕਿ ਸਾਡੀ ਜ਼ਿੰਦਗੀ ਦੇ ਅੰਦਰ ਜਿਹੜੇ ਸਾਡੇ ਸੁਭਾਅ ਦੇ ਵਿੱਚ ਐਂਟੀਬੈਡ, ਜਿਹੜੇ ਯਾਨੀ ਕਿ ਸੁਭਾਅ ਦੇ ਉਲਟ ਚੀਜ਼ਾਂ ਆ ਗਈਆਂ ਨੇ, ਜਿਹੜੇ ਸਾਡੇ ਵਿੱਚ ਅਵਗਣ ਆ ਗਏ ਨੇ, ਜਦੋਂ ਤੁਸੀਂ ਸਾਰੇ ਅਵਗਣਾਂ ਨੂੰ ਇੱਕ ਥਾਂ 'ਤੇ ਇਕੱਠਾ ਕਰ ਦਿੰਦੇ ਹੋ ਤਾਂ ਉਹਨੂੰ ਕਹਿੰਦੇ ਨੇ ਆ ਅਗਿਆਨ ਪਿਆ ਹੋਇਆ। ਅਗਿਆਨ ਦਾ ਮਤਲਬ ਨੋ ਨੌਲੇਜ ਨਹੀਂ, ਵੀ ਇਹਨੂੰ ਬੰਦੇ ਨੂੰ ਭਾਸ਼ਾ ਦੀ ਜਾਣਕਾਰੀ ਨਹੀਂ, ਉਹ ਕਿਸੇ ਹੱਦ ਤੱਕ ਕਿਤੇ ਹੈ, ਪਰ ਅਗਿਆਨ ਦੇ ਅਰਥ ਅਨਪੜ੍ਹਤਾ ਨਹੀਂ ਹੈ। ਅਗਿਆਨ ਦਾ ਮਤਲਬ ਹੈ ਕਿ ਜਿੰਨੇ ਅਵਗਣ ਨੇ ਸਾਡੇ ਸਰੀਰ ਦੇ ਅੰਦਰ, ਮਨ ਦੇ ਅੰਦਰ, ਸਾਡੇ ਵਿੱਚ ਮੈਂ ਗਿਣ ਦਿੰਦਾ, ਪੰਜ ਵਿਕਾਰ ਤਾਂ ਆਮ ਤੁਸੀਂ ਸੁਣਦੇ ਹੀ ਹੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਦੇ ਤੋਂ ਅੱਗੇ ਆ ਜਾਂਦੀ ਈਰਖਾ ਆਸਾ ਤ੍ਰਿਸ਼ਨਾ ਦਵੈਸ਼ ਦੁਬਦਾ ਬੇਵਿਸ਼ਵਾਸੀ ਬੇਭਰੋਸਗੀ ਕਿਸੇ ਨੂੰ ਧੋਖਾ ਦੇਣਾ ਕਪਟ ਕਰਨਾ ਫਰੇਬ ਕਰਨਾ ਇਹ ਸਾਰੇ ਜਦੋਂ ਇੱਕ ਥਾਂ 'ਤੇ ਪਾ ਦਿਓ ਨਾ ਅਤੇ ਉਹਨੂੰ ਫਿਰ ਅਸੀਂ 8, 9, 10 or 12 ਨਾਂ ਲੈਣ ਦੀ ਲੋੜ ਨਹੀਂ ਉਹਦਾ ਇੱਕੋ ਨਾਂ ਰੱਖ ਦਿਆਂਗੇ ਵੀ ਆਹ ਅਗਿਆਨ ਹੈ ਜਦੋਂ ਸਾਰੇ ਅਵਗੁਣ ਇਕੱਠੇ ਹੋ ਜਾਣ ਜਿਵੇਂ ਮੈਂ ਉਦਾਹਰਨ ਦਿੰਦਾ ਆਪਾਂ ਸਬਜ਼ੀ ਖਾਂਦੇ ਹਾਂ ਉਹਦਾ ਇੱਕੋ ਹੀ ਨਾਂ ਹੈ ਸਬਜ਼ੀ ਸਿਰਫ ਪਰ ਜੇ ਤੁਸੀਂ ਉਹਦੀ ਬੈਕ ਵਿੱਚ ਜਾਓ ਤਾਂ ਸਬਜ਼ੀ ਵਿੱਚ ਘੱਟੋ ਘੱਟ 10 ਚੀਜ਼ਾਂ ਪਈਆਂ ਹੋਈਆਂ ਇਹਦੇ ਵਿੱਚ ਨਮਕ ਵੀ ਪਿਆ ਮਿਰਚਾਂ ਵੀ ਪਈਆਂ ਨੇ ਮਸਾਲਾ ਵੀ ਪਾਣੀ ਸਬਜ਼ੀ ਅੱਗ ਕਿੰਨਾ ਕੁਝ ਪਾ ਦਿੱਤਾ ਪਰ ਇੰਨੀਆਂ ਚੀਜ਼ਾਂ ਗਿਣਨ ਦੀ ਲੋੜ ਨਹੀਂ ਪੈਣੀ ਉਹਨੂੰ ਸਿੱਧਾ ਕਹਿ ਦਿਓ ਸਬਜ਼ੀ ਇਸ ਕਰਕੇ ਜਦੋਂ ਸਾਰੇ ਅਵਗੁਣ ਇੱਕ ਭਾਂਡੇ ਵਿੱਚ ਪਾ ਦਿਓ ਅਤੇ ਜੇ ਉਹ ਬੰਦਾ ਚੁੱਕ ਕੇ ਲਿਜਾ ਰਿਹਾ ਹੋਵੇ ਅਤੇ ਉਹਨੂੰ ਜੇ ਕੋਈ ਪੁੱਛੇਗਾ ਵੀ ਕੀ ਲਈ ਜਾਂਦਾ ਤਾਂ ਉਹ ਕਹੇਗਾ ਅਗਿਆਨ ਲੈ ਕੇ ਜਾ ਰਿਹਾ ਅਗਿਆਨ ਦਾ ਮਤਲਬ ਇਹ ਅੰਤਰ ਅਗਿਆਨ ਅਵਗੁਣਾਂ ਦੀ ਭੀੜ ਨੇ ਸਾਡੇ ਅਸਲੀ ਸਰੂਪ ਨੂੰ ਬਿਲਕੁਲ ਬੰਦ ਕਰ ਦਿੱਤਾ ਅਸੀਂ ਤਾਂ ਹੈ ਹੀ ਨਹੀਂ ਵਿਕਾਰ ਹੀ ਜੀ ਰਹੇ ਨੇ ਸਾਡੇ ਦੇ ਵਿੱਚੋਂ ਦੁਬਦਾ ਹੀ ਜੀ ਰਹੀਏ ਈਰਖਾ ਹੀ ਜੀ ਰਹੀ ਅੱਜ ਸਾਰੇ ਸ਼ਬਦ ਮਹਾਰਾਜ ਇਹ ਕਹਿ ਰਹੇ ਨੇ ਉਹ ਜਿਹੜਾ ਸਾਡਾ ਅਸਲੀ ਸੁਭਾਅ ਸੀ ਨਾ ਪਹਿਲਾਂ ਜਿੱਦਣ ਪਹਿਲਾ ਸਰੀਰ ਸਾਨੂੰ ਮਿਲਿਆ ਸੀ ਪਰਮੇਸ਼ਰ ਨੇ ਸਭ ਤੋਂ ਪਹਿਲਾਂ ਪਾਇਆ ਸੀ ਉਦਣ ਸਾਡੇ ਵਿੱਚ ਕੋਈ ਕ੍ਰੋਧ ਨਹੀਂ ਸੀ ਅਜੇ ਬੱਚਾ ਇਸ ਤਰ੍ਹਾਂ ਦਾ ਹੁੰਦਾ ਹੈ ਆਹ ਤੁਸੀਂ ਵੇਖੋ ਛੋਟੇ ਛੋਟੇ ਬੱਚੇ ਨੇ ਬੱਚੇ ਦੇ ਵਿੱਚ ਉਹ ਗੁਣ ਥੋੜ੍ਹਾ ਜਿਹਾ ਇਹ ਨਹੀਂ ਵੀ ਬੱਚਾ ਬ੍ਰਹਮ ਗਿਆਨੀ ਹੈ ਉਹਦੇ ਕੋਲ ਅਜੇ ਸਾਧਨ ਨਹੀਂ ਆਇਆ ਵੀ ਉਹ ਕਿਸੇ ਨਾਲ ਕ੍ਰੋਧ ਕਰ ਸਕੇ ਜਾਂ ਕਿਸੇ ਨਾਲ ਈਰਖਾ ਕਰ ਸਕੇ ਜਾਂ ਕਿਸੇ ਨਾਲ ਮੁਕਾਬਲਾ ਕਰ ਸਕੇ ਉਹ ਥੋੜ੍ਹਾ ਜਿਹਾ ਸਾਨੂੰ ਲੱਗਦਾ ਵੀ ਬੱਚਾ ਜਿਹੜਾ ਬ੍ਰਹਮ ਗਿਆਨੀ ਵਰਗਾ ਉਵੇਂ ਦੀ ਬੁੱਧੀ ਵਰਗਾ ਹੁੰਦਾ ਸੰਤ ਜਿਹੜਾ ਇਸ ਲਈ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰੇ ਮੈਂ ਬੱਚੇ ਵਾਲੀ ਬੁੱਧੀ ਜਦੋਂ ਪਾ ਲਈ ਉਦੋਂ ਮੈਨੂੰ ਸੁੱਖ ਮਿਲਿਆ ਉਹ ਉਦਾਹਰਨ ਦੇ ਰਹੇ ਨੇ ਤਾਂ ਸਾਡਾ ਜਿਹੜਾ ਪ੍ਰੇਮ ਕੀ ਹੈ ਪ੍ਰੇਮ ਇੱਕ ਐਸੀ ਅੱਖ ਹੈ ਜਿਹਦੇ ਨਾਲ ਪਰਮੇਸ਼ਰ ਦਿਸਦਾ ਪਰ ਉਹਦੇ ਤੋਂ ਪਹਿਲਾਂ 4 ਸਟੈਪ ਤੈਅ ਕਰਨੇ ਪੈਣਗੇ ਆਪਾਂ ਕੱਲ੍ਹ ਵਿਚਾਰਿਆ ਸੀ ਪਹਿਲਾ ਸਟੈਪ ਹੈ ਜਪ ਗੁਰੂ ਕੇ ਸ਼ਬਦ ਦਾ ਜਾਪ ਕੀਤਾ ਮੈਂ ਛੋਟੀ ਗੱਲ ਕਰਾਂਗਾ ਕੱਲ੍ਹ ਵੀ ਵਿਸ਼ਾ ਆ ਗਿਆ ਸੀ ਵਿੱਚ ਜਦੋਂ ਜਾਪ ਬਹੁਤਾ ਹੋ ਗਿਆ ਅਤੇ ਜਾਪ ਕਨਵਰਟ ਹੋ ਗਿਆ ਜਾਪ ਬਦਲ ਗਿਆ ਉਹਦਾ ਸਰੂਪ ਤਬਦੀਲ ਹੋ ਗਿਆ ਰੰਗ ਬਦਲ ਗਿਆ ਜਾਪ ਦਾ ਉਹ ਜਿਹੜਾ ਜਾਪ ਸੀ ਹੁਣ ਸਿਮਰਨ ਬਣ ਗਿਆ ਆਪਣੇ ਆਪ ਲਗਾਤਾਰ ਚੱਲੀ ਜਾਂਦਾ ਅੰਦਰ ਦੂਜੀ ਸਟੇਜ ਆ ਗਈ ਹੁਣ ਜਦੋਂ ਉਹ ਹੋਰ ਚੱਲਿਆ ਜੇ ਉਸ ਅਵਸਥਾ ਦੇ ਵਿੱਚ ਸਿਰਫ ਉਹਨੂੰ ਸੁਣਿਆ ਜਾਂਦਾ ਹੈ ਉੱਥੇ ਮਨ ਵੀ ਕੰਮ ਨਹੀਂ ਕਰਦਾ ਮਨੁੱਖ ਸਿਰਫ ਨਾਮ ਮਾਤਰ ਸੁਣਦਾ ਹੈ ਜਿੱਥੇ ਪੀਰ ਬੁੱਧੂ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ ਕਿ ਮੈਨੂੰ ਕੁਝ ਦੱਸੋ ਅਤੇ ਮਹਾਰਾਜ ਕਹਿੰਦੇ ਤੁਸੀਂ ਤਾਂ ਆਪ ਬੜੇ ਵੱਡੇ ਹੋ ਕਹਿਣ ਲੱਗੇ ਵੱਡਾ ਜ਼ਰੂਰ ਹਾਂ ਡੇਰਾ ਜ਼ਰੂਰ ਹੈ ਚੇਲੇ ਬਾਲ ਕੇ ਜ਼ਰੂਰ ਨੇ ਰਿੱਧੀਆਂ ਸਿੱਧੀਆਂ ਹੈਣ ਅੰਦਰ ਠੰਡ ਨਹੀਂ ਪਈ ਅਤੇ ਭਗਤੀ ਕਿਵੇਂ ਕਰਾਂ ਕਹਿੰਦੇ ਤੁਸੀਂ ਤਾਂ ਨਮਾਜ਼ ਪੜ੍ਹਦੇ ਹੀ ਹੋਵੋਗੇ ਕਹਿੰਦੇ ਨਮਾਜ਼ ਪੜ੍ਹੀ ਦੀ ਸਾਰੇ ਜਾਣਦੇ ਨੇ ਪਰਮੇਸ਼ੁਰ ਦੀ ਬੰਦਗੀ ਵੀ ਕਰਨੇ ਚੰਗਾ ਬੰਦਾ ਸੀ ਉਹ ਮੈਂ ਕਈ ਵਾਰੀ ਇਸ ਤਰ੍ਹਾਂ ਦੇ ਲੋਕਾਂ ਬਾਰੇ ਪੜ੍ਹਨਾ ਵੀ ਕਿਹੜਾ ਬੰਦਾ ਹੋਵੇਗਾ ਜਿਹਦੇ ਪਿੱਛੇ 2000 ਮੁਰੀਦ ਹੱਥ ਜੋੜ ਕੇ ਆ ਰਿਹਾ ਹੈ ਅਤੇ ਉਸ ਬੰਦੇ ਵਿੱਚ ਕਿੰਨੀ ਹਿੰਮਤ ਹੋਵੇਗੀ ਇੰਨੇ ਬੰਦੇ ਪਿੱਛੇ ਤੁਰਦੇ ਹੋਣ ਅਤੇ ਗੁਰੂ ਦੇ ਅੱਗੇ ਫਿਰ ਵੀ ਝੁੱਕ ਗਿਆ ਹੋਵੇ ਸਾਡੇ ਉੱਤੇ ਤਾਂ ਥੋੜ੍ਹਾ ਜਿਹਾ ਠੱਪਾ ਲੱਗ ਜਾਏ ਅਤੇ ਸਾਡੀ ਬਾਹ ਨਹੀਂ ਜਾਂਦੀ ਗੁਰੂ ਗ੍ਰੰਥ ਸਾਹਿਬ ਵਾਲੀ ਥਾਂ ਅਸੀਂ ਚਾਹੁੰਦੇ ਹਾਂ ਇਹ ਸੱਚਾਈ ਜੇ ਇਹ ਤਾਂ ਕਲਗੀਧਰ ਪਾਤਸ਼ਾਹ ਨੇ ਚੌਵਾਂ ਪਾਸਿਓਂ ਵੇੜ ਕੇ ਖਿਲਾਰ ਦਿੱਤਾ ਜੇ ਨਹੀਂ ਤਾਂ ਉਦੋਂ 22 ਮੰਜੀਆਂ ਸਨ ਅਤੇ ਹੁਣ 22,000 ਹੋਣੀਆਂ ਸਨ ਹੁਣ ਰਸਤਾ ਲੱਭਦਾ ਹੀ ਨਹੀਂ ਕੋਈ ਪਰ ਅਸੀਂ ਕਹਿੰਦੇ ਹਾਂ ਫਿਰ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਵਿੱਚ ਮਨ ਆਪਣਾ ਚਲਾਉਂਦੇ ਹਾਂ ਸਭ ਕੁਝ ਮਰਜ਼ੀ ਆਪਣੀ ਚਲਾਉਂਦੇ ਉਹ ਕਿੰਨਾ ਆਦਮੀ ਵੱਡਾ ਹੋਵੇਗਾ ਜਿੰਨੇ ਇੰਨਾ ਸ਼ੋਹਰਤ ਹੁੰਦਿਆਂ ਵੀ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਨਮਾਜ਼ ਪੜ੍ਹਨਾ ਅਤੇ ਕਿਵੇਂ ਪੜ੍ਹਾਂ ਸਤਿਗੁਰੂ ਨੇ ਕਿਹਾ ਫਕੀਰ ਜੀ ਪਹਿਲਾਂ ਆਪ ਪੜ੍ਹਦੇ ਸੋ ਹੁਣ ਇਕੱਲੀ ਸੁਣੋ ਪਹਿਲਾਂ ਆਪ ਪੜ੍ਹਦੇ ਸੋ ਹੁਣ ਇਕੱਲਾ ਸੁਣੋ ਕਿਉਂਕਿ ਸੁਣਨਾ ਹੀ ਇੱਕ ਇਸ ਤਰ੍ਹਾਂ ਦਾ ਕਰਮ ਹੈ ਜਿਹਦੇ ਵਿੱਚ ਮਨੁੱਖ ਦੀ ਹਉਮੈ ਨਹੀਂ ਬਣਦੀ ਸੁਣਨਾ ਕਿਸ ਤਰ੍ਹਾਂ ਦਾ ਕਰਮ ਹੈ ਸਭ ਤੋਂ ਵੱਡਾ ਕਰਮ ਕਿਉਂ ਕਿਹਾ ਬਾਣੀ ਦੇ ਵਿੱਚ ਜਪਜੀ ਸਾਹਿਬ ਵਿੱਚ 4 ਪੌੜੀਆਂ ਨੇ ਸੁਣਿਆ ਦੀਆਂ ਸੁਣਨ ਦੇ ਨਾਲ ਸਭ ਕੁਝ ਮਿਲ ਜਾਂਦਾ ਕਿਉਂ ਕਿਉਂਕਿ ਜਦੋਂ ਅਸੀਂ ਜਪਦੇ ਹਾਂ ਉਦੋਂ ਵੀ ਸਾਨੂੰ ਕੁਝ ਨਾ ਕੁਝ ਲੱਗਦਾ, ਮੈਂ ਇੰਨੇ ਪਾਠ ਕਰਕੇ ਆਇਆ, ਜਪਿਆ, ਕਰਮ ਬਣ ਗਿਆ, ਕਿਤੇ ਨਾ ਕਿਤੇ ਜਕੜ ਆ ਗਈ ਅੰਦਰ। ਜਦੋਂ ਅਸੀਂ ਸੇਵਾ ਕਰਾਂਗੇ ਉਹ ਮਾੜੇ ਨਹੀਂ ਕਰਮ, ਮੈਂ ਉਹਦਾ ਖੰਡਨ ਨਹੀਂ ਕਰ ਰਿਹਾ, ਪਰ ਉਹਦੇ ਵਿੱਚ ਸੰਭਾਵਨਾ ਹੈ ਹਉਮੈ ਦੇ ਬਣਨ ਦੀ। ਮੈਂ ਇੰਨਾ ਚਿਰ ਭਾਂਡੇ ਮਾਂਜੇ ਨੇ, ਮੈਂ ਇੰਨਾ ਚਿਰ ਪਾਠ ਕੀਤਾ ਹੈ, ਮੈਂ ਇੰਨਾ ਦਾਨ ਕੀਤਾ ਹੈ, ਉੱਥੇ ਮੈਨੂੰ ਕਿਤੇ ਥਾਂ ਰੱਖਣ ਦੀ ਲੋੜ ਹੈ। ਪਰ ਜਿੱਥੇ ਤੁਸੀਂ ਬੈਠੇ ਉੱਥੋਂ ਉੱਠ ਕੇ ਜਾਇਆ ਜੇ ਤੁਸੀਂ ਕਦੀ ਨੂੰ ਕਹੋਗੇ ਮੈਂ ਇੰਨਾ ਚਿਰ ਸੁਣ ਕੇ ਆਇਆ, ਕਿਉਂਕਿ ਇੱਕੋ ਇੱਕ ਕਰਮ ਹੈ ਸੁਣਨਾ, ਜਿਹਦੇ ਵਿੱਚ ਹਉਮੈ ਨੂੰ ਪੈਰ ਰੱਖਣ ਲਈ ਥਾਂ ਨਹੀਂ ਮਿਲਦੀ, ਅਤੇ ਸੁਣਨਾ ਦੂਜੀ ਅਵਸਥਾ ਹੈ। ਸਤਿਗੁਰੂ ਨੇ ਕਿਹਾ ਸੁਣਿਆ ਕਰੋ, ਹੁਣ ਕੀ ਸੁਣਿਆ ਕਰੋ, ਜਿਹਨੂੰ ਤੁਸੀਂ ਜਪਿਆ ਉਹ ਜਾਪ ਜਦੋਂ ਸਿਮਰਨ ਬਣ ਗਿਆ, ਹੁਣ ਉਹਨੂੰ ਇਕੱਲਾ ਸੁਣਨਾ ਹੈ, ਉਹਨੂੰ ਤੁਸੀਂ ਕਰਨਾ ਨਹੀਂ, ਉੱਥੇ ਜਾ ਕੇ ਅਗਲੀ ਸਟੇਜ ਉਸ ਥਾਂ 'ਤੇ ਆ ਜਾਂਦਾ। ਉਹ ਫਿਰ ਉਹਨਾਂ ਨੇ ਸੁਣ ਕੇ ਅੱਗੇ ਮਹਾਰਾਜ ਦੀ ਕਿਰਪਾ ਹੋਈ ਤਾਂ ਦੂਜੀ ਅਵਸਥਾ ਜਿਹੜੀ ਹੈ ਸਿਮਰਨ, ਉਹਨੂੰ ਸਿਰਫ ਸੁਣਿਆ ਜਾਂਦਾ ਹੈ। ਪਹਿਲੀ ਜਪ, ਦੂਸਰੀ ਸਿਮਰਨ, ਅਤੇ ਤੀਜਾ ਹੈ ਤਿਆਗ। ਕਿਉਂਕਿ ਜਿੱਥੇ ਸਿਮਰਨ ਆਵੇਗਾ ਉੱਥੇ ਸ਼ਕਤੀ ਆਏਗੀ, ਉਹਦੀ ਛਾਂ ਹੈ, ਜਿਵੇਂ ਜਿੱਥੇ ਰੁੱਖ ਹੈ ਉਹਦੀ ਛਾਂ ਉੱਥੇ ਆਉਣੀ ਆਉਣੀ। ਜਿੱਥੇ ਸਿਮਰਨ ਆਏਗਾ ਸ਼ਕਤੀ ਆਏਗੀ, ਸ਼ੋਹਰਤ ਆਏਗੀ, ਅਹੁਦੇ ਆਉਣਗੇ, ਮਾਇਆ ਆਵੇਗੀ, ਸਭ ਕੁਝ ਆਏਗਾ। ਪਰ ਉੱਥੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਇੱਕ ਉਦਾਹਰਨ ਦਿੱਤੀ, ਬਬੀਹਾ ਬਣ ਜਾ, ਹੁਣ ਬਬੀਹੇ ਵਾਲੀ ਭਗਤੀ ਕਰ, ਬਬੀਹਾ ਭਗਤੀ ਉਹ ਕਰ, ਹੁਣ ਉਹਦਾ ਟਾਈਮ ਆ ਗਿਆ। ਬਬੀਹੇ ਦੀ ਭਗਤੀ ਕਿਹੜੀ ਏ? ਬਬੀਹੇ ਨੂੰ ਪਿਆਸ ਲੱਗੀ ਏ, ਪਾਣੀ ਵਾਸਤੇ ਆਕਾਸ਼ ਵੱਲ ਉੱਚੀ ਉੱਚੀ ਪੁਕਾਰਦਾ ਹੈ, ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬੜਾ ਰੌਲਾ ਪਾਉਂਦਾ, ਤੁਸੀਂ ਆ ਇਹਨਾਂ ਦਿਨਾਂ ਵਿੱਚ ਚੇਤ ਦੇ ਵਿਸਾਖ ਦੇ ਦਿਨਾਂ ਵਿੱਚ ਸੁਣੋਗੇ ਬਬੀਹੇ ਬੜੀ ਤੇਜ਼ ਬੋਲਦੇ ਨੇ, ਤਿੱਖੇ ਬੋਲਦੇ ਨੇ। ਉਹਨੂੰ ਕਿਸੇ ਪੁੱਛ ਲਿਆ ਵੀ ਤੂੰ ਕਿਉਂ ਰੌਲਾ ਪਾਉਂਦਾ? ਉਹ ਕਹਿਣ ਲੱਗਾ ਮੈਨੂੰ ਪਿਆਸ ਲੱਗੀ। ਉਹਨੇ ਕਿਹਾ ਪਿਆਸ ਲੱਗੀ ਆ, ਵੇਖ ਕਿੰਨੇ ਖੂਹ ਨੇ, ਨਹਿਰਾਂ ਨੇ, ਸਮੁੰਦਰ ਭਰੇ ਨੇ, ਇੱਥੋਂ ਪੀ ਲੈ। ਕਹਿਣ ਲੱਗਾ ਨਹੀਂ, ਮੈਂ ਇਹਨਾਂ ਵਿੱਚੋਂ ਪਾਣੀ ਨਹੀਂ ਪੀਣਾ। ਕਿਉਂ? ਮੇਰੇ ਵਾਸਤੇ ਆਕਾਸ਼ ਵਿੱਚੋਂ ਇੱਕ ਬੂੰਦ ਆਉਣੀ ਹੈ, ਮੈਂ ਉਹਦੇ ਤੋਂ ਬਿਨਾਂ ਕਿਸੇ ਨਹਿਰ ਵਿੱਚੋਂ ਪਾਣੀ ਨਹੀਂ ਪੀਣਾ, ਮੈਂ ਕਿਸੇ ਸਮੁੰਦਰ ਵਿੱਚੋਂ ਪਾਣੀ ਨਹੀਂ ਪੀਣਾ। ਮੇਰਾ ਨਿਸ਼ਾਨਾ ਮੇਰੇ ਆਕਾਸ਼ ਵਿੱਚ ਹੈ। ਇਹ ਹੈ ਬਬੀਹਾ ਭਗਤੀ। ਇਸੇ ਤਰ੍ਹਾਂ ਪਰਮਾਤਮਾ ਦੇ ਭਗਤ ਦੇ ਸਾਹਮਣੇ ਜਦੋਂ ਜਪ ਕਰਦਾ ਅਤੇ ਸਿਮਰਨ ਕਰਦਾ, ਸ਼ਕਤੀ ਦੇ ਸਮੁੰਦਰ ਖੁੱਲ੍ਹ ਜਾਂਦੇ ਨੇ। ਪਰ ਉਹ ਕਹਿੰਦਾ ਮੈਂ ਇਹਨਾਂ ਵਿੱਚੋਂ ਇੱਕ ਵੀ ਚਿੰਜ ਭਰ ਕੇ ਨਹੀਂ ਪੀਣੀ, ਮੈਂ ਤਾਂ ਉੱਤੇ ਵਾਲੀ ਬੂੰਦ ਦੀ ਉਡੀਕ ਵਿੱਚ ਬੈਠਾਂ ਜਿੰਨਾ ਚਿਰ ਉਹ ਨਹੀਂ ਆਉਂਦੀ। ਇੱਥੇ ਆ ਕੇ 95% ਬੰਦੇ ਰੁਕ ਜਾਂਦੇ ਨੇ, ਕਿਉਂਕਿ ਮਿਲਣਾ ਸ਼ੁਰੂ ਹੋ ਗਿਆ। ਲੋਕਾਂ ਨੇ ਕਹਿ ਦਿੱਤਾ ਕਿਰਪਾ ਤੇਰੇ 'ਤੇ ਬੜੀ ਹੋ ਗਈ ਹੈ, ਅਤੇ ਆਪਾਂ ਤਾਂ ਉਡੀਕ ਕਰਦੇ ਹਾਂ ਵੋਟਿੰਗ ਦੀ, ਕਿੰਨੇ ਬੰਦੇ ਮੇਰੇ ਪਿੱਛੇ ਤੁਰਦੇ ਨੇ। ਇਹ ਚੀਜ਼ ਮਨੁੱਖ ਨੂੰ ਵਿਹੜ ਕੇ ਵਗਾ ਲੈਂਦੀ। ਚਾਰ ਪ੍ਰਕਾਰ ਦੀ ਮਾਇਆ, ਖੈਰ ਵਿਸ਼ੇ ਬਹੁਤ ਲੰਬੇ ਨੇ। ਤਾਂ ਉੱਥੇ ਜਾ ਕੇ ਬਬੀਹੇ ਭਗਤੀ ਦਾ ਮਤਲਬ ਹੈ ਕਿ ਜਿਹਦੇ ਵਿੱਚ ਬਬੀਹਾ ਮੌਕਾ ਪ੍ਰਸਤ ਨਹੀਂ ਹੈ, ਉਹ ਸਮੇਂ ਦੇ ਮੁਤਾਬਕ ਫੈਸਲੇ ਤਬਦੀਲ ਨਹੀਂ ਕਰਦਾ। ਤਾਂ ਹੀ ਕਿਸੇ ਨੇ ਕਿਹਾ, ਕਿਸੇ ਮਨੁੱਖ ਨੇ ਕਿਹਾ ਸੀ ਬਬੀਹੇ ਨੂੰ ਐਵੇਂ ਕਲਪਦਾ ਫਿਰਨਾ ਉਹ ਸ਼ਵਾਂਤੀ ਬੂੰਦ ਵਾਸਤੇ, ਆ ਸਾਡੇ ਵਾਲੀ ਨਹਿਰ ਵਿੱਚੋਂ ਪਾਣੀ ਪੀ ਲੈ। ਉਹ ਕਹਿਣ ਲੱਗਾ ਤੁਹਾਡੇ ਵਰਗੇ ਮੌਕਾ ਪ੍ਰਸਤ ਬੰਦਿਆਂ ਤੋਂ ਮੈਂ ਸਿੱਖਿਆ ਨਹੀਂ ਲੈਣੀ, ਤੁਹਾਡਾ ਤਾਂ ਕੰਮ ਹੀ ਇਹ ਵੇ, ਪਹਿਲਾਂ ਤੁਸੀਂ ਆਕਾਸ਼ ਵਾਲੀ ਬੂੰਦ ਨੂੰ ਬਾਜਾ ਮਾਰਦੇ ਹੋ ਅਤੇ ਛੋਟੀ ਜਿਹੀ ਨਹਿਰ ਆਉਂਦੀ ਉਹਦੇ ਵਿੱਚ ਵੜ ਕੇ ਬਹਿ ਜਾਂਦੇ ਹੋ ਤੁਸੀਂ। ਬੰਦਾ ਇਹ ਕਰਦਾ ਨਾ, ਆਦਮੀ ਕਈ ਵਾਰੀ ਸੱਚ ਵੀ ਤਾਂ ਬੋਲਦਾ ਤਾਂ ਕਿ ਉਹ ਝੂਠ ਦੀ ਵਰਤੋਂ ਕਰ ਸਕੇ, ਪਰਤ ਗਿਆ ਉਹ ਸੱਚ ਦੀ ਓਟ ਲੈਂਦਾ। ਇਸ ਕਰਕੇ ਖੈਰ ਤਿਆਗ, ਪਹਿਲਾ ਸੀ ਜਪ, ਦੂਸਰਾ ਸਿਮਰਨ, ਅਤੇ ਤੀਸਰਾ ਤਿਆਗ ਕੀਤਾ, ਅਤੇ ਚੌਥਾ ਹੈ ਗੁਰੂ ਕੇ ਸਵਾਰਿਓ ਵੈਰਾਗ, ਜਿੱਥੇ ਆਪਾਂ ਕੱਲ੍ਹ ਆਏ ਸੀ। ਜਦੋਂ ਵੈਰਾਗ ਆ ਗਿਆ ਅਤੇ ਉਦੋਂ ਸੰਸਾਰ ਦਾ ਬਾਰਡਰ ਆ ਗਿਆ, ਹੱਦ ਆ ਗਈ, ਇੱਕ ਪਾਸੇ ਸੰਸਾਰ ਹੈ, ਦੂਜੇ ਪਾਸੇ ਪਰਮਾਤਮਾ ਹੈ। ਹੁਣ ਉਸ ਮਨੁੱਖ ਦੇ ਅੰਦਰੋਂ ਅਗਿਆਨ ਦੀ ਮੱਤ ਸਾਰੀ ਖਤਮ ਹੋ ਗਈ, ਜਦੋਂ ਮੈਲ ਲੈ ਗਈ, ਅਤੇ ਮੈਲ ਲੈਣ ਤੋਂ ਬਾਅਦ ਅੰਦਰੋਂ ਜਿਹੜਾ ਪ੍ਰਕਾਸ਼ ਹੋਇਆ ਉਹ ਪ੍ਰੇਮ ਸੀ ਆਪਣੇ ਆਪ। ਹੁਣ ਉਹਨੂੰ ਪ੍ਰੇਮ ਕਿਹਾ ਬਾਣੀ ਦੇ ਵਿੱਚ, ਜੋ ਉਹਦਾ ਸੁਭਾਅ ਹੀ ਬਣ ਗਿਆ। ਅਸੀਂ ਇਹ ਕਹਿ ਨਹੀਂ ਸਕਦੇ ਕਿ ਤੂੰ ਪਰਮਾਤਮਾ ਨੂੰ ਪ੍ਰੇਮ ਕਰ, ਨਹੀਂ, ਪ੍ਰੇਮ ਕਰਨਾ ਨਹੀਂ ਪੈਂਦਾ, ਉਹ ਹੁੰਦਾ ਹੈ। ਆਪਾਂ ਕਦੀ ਅੱਗ ਨੂੰ ਕਿਹਾ ਵੀ ਤੂੰ ਸੇਕ ਦੇ ਮੈਨੂੰ, ਅੱਗ ਨੂੰ ਸੇਕ ਦੇਣਾ ਨਹੀਂ ਪੈਂਦਾ, ਅੱਗ ਦਾ ਸੁਭਾਅ ਹੀ ਸੇਕ ਹੈ। ਜਿੱਦਣ ਮਨੁੱਖ ਦੇ ਅੰਦਰੋਂ ਟੋਟਲ ਮੈਲ ਉਤਰ ਜਾਂਦੀ ਏ, ਉਹਨੂੰ ਇਹ ਨਹੀਂ ਪੁੱਛਣਾ ਪੈਂਦਾ ਪ੍ਰੇਮ ਕਿਵੇਂ ਕਰੀਦਾ। ਪ੍ਰੇਮ ਉਹਦੇ ਵਿੱਚੋਂ ਇਸ ਤਰ੍ਹਾਂ ਨਿਕਲਦਾ ਜਿਵੇਂ ਲੱਕੜਾਂ ਵਿੱਚੋਂ ਅੱਗ ਬਾਹਰ ਨੂੰ ਨਿਕਲਦੀ ਹੈ। ਫਿਰ ਭਗਤ ਨਾਮਦੇਵ ਜੀ ਕਹਿੰਦੇ ਨੇ ਆਕਾਸ਼ ਵਿੱਚ ਵੀ ਤੂੰ ਏ, ਪਤਾਲ ਵਿੱਚ ਵੀ, 84 ਲੱਖ ਜੂਨਾਂ ਵਿੱਚ ਵੀ ਤੇਰੇ ਦਰਸ਼ਨ ਹੋ ਰਹੇ ਨੇ। ਉਹ ਅੱਖ ਜਿੱਦਣ ਖੁੱਲ੍ਹ ਗਈ ਉਸ ਪ੍ਰੇਮ ਦੀ ਅੱਖ ਦੇ ਨਾਲ, ਫਿਰ ਬਾਹਰ ਜੋ ਵੇਖੋਗੇ ਉਹ ਪਰਮਾਤਮਾ ਹੈ। ਉਸ ਅੱਖ ਨਾਲ ਕਨੈਕਸ਼ਨ ਹੋਣ ਦੇ ਨਾਲ ਜੋ ਸੁਣਿਆ ਜਾਏਗਾ ਉਹ ਪਰਮਾਤਮਾ ਦੀ ਆਵਾਜ਼ ਹੋਵੇਗੀ। ਉਹਦੇ ਤੋਂ ਬਿਨਾਂ ਸਿਰਫ ਅਤੇ ਸਿਰਫ ਮਨੁੱਖ ਦੇ ਮਨ ਦੀਆਂ ਤਸਵੀਰਾਂ ਨੇ, ਉਹ ਜਿੰਨੀਆਂ ਮਰਜ਼ੀ ਚਲਾਈਆਂ ਜਾ ਸਕਦੀਆਂ ਨੇ, ਜਿੰਨੇ ਮਰਜ਼ੀ ਐਕਸਪੀਰੀਅੰਸ ਨੇ, ਤਜਰਬੇ ਨੇ, ਪਰ ਮਾਰਗ ਹੈ ਪ੍ਰੇਮ ਦੀ ਅੱਖ ਨੂੰ ਸਾਫ਼ ਕਰਨਾ, ਆਪਣੇ ਆਪ ਨੂੰ ਸਾਫ਼ ਕਰਨਾ, ਮਨ ਨੂੰ ਧੋਣਾ, ਜੀਵਨ ਨੂੰ ਪਵਿੱਤਰ ਕਰਨਾ, ਵਿਕਾਰਾਂ ਤੋਂ ਖਾਲਸ ਕਰ ਲੈਣਾ। ਜਦੋਂ ਆਪਣਾ ਆਪ ਸ਼ੁੱਧ ਹੋ ਜਾਏਗਾ, ਇਸ ਆਪਣੇ ਆਪੇ ਨਹੀਂ ਅੱਖ ਬਣਨਾ, ਫਿਰ ਚੌਵਾਂ ਪਾਸੇ ਉਹਦੇ ਦੀਦਾਰ ਹੁੰਦੇ ਨੇ। ਪਰ ਮਹਾਰਾਜ ਅੱਜ ਕਹਿਣ ਲੱਗੇ ਕਿ ਅੰਦਰ ਅਗਿਆਨ ਦਾ ਹਨੇਰਾ ਹੈ, ਉਹ ਪ੍ਰੇਮ ਦੀ ਅੱਖ ਬੰਦ ਹੋ ਗਈ, ਮਨਮੁੱਖ ਦੀ ਅੰਦਰ ਈਰਖਾ ਜਾਗ ਪਈ ਹੈ ਉਸ ਸੋਹਣੇ ਦੀਵੇ ਦੇ ਉੱਤੇ ਜੋ ਅੰਦਰ ਜਾਗ ਰਿਹਾ ਸੀ। ਅੰਦਰ ਅਗਿਆਨ ਦੀ ਮੱਤ ਜਿਹੜੀ ਹੈ ਬੜੀ ਵੱਧ ਚੁੱਕੀ ਹੈ, ਔਰ ਉਹਨੇ ਸੱਚ ਦੇ ਦੀਵੇ ਨੂੰ ਉਸ ਅੰਦਰਲੇ ਪ੍ਰੇਮ ਨੂੰ ਮੈਲਾ ਕਰ ਦਿੱਤਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਇੱਥੋਂ ਆਰੰਭ ਕਰਦੇ ਹਨ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਚੌਥਾ, ਅੰਤਰ ਅਗਿਆਨ ਭਈ ਮਤ ਮੱਧਮ।
ਸਤਿਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਜੀ ਬਚਨ ਕਰਦੇ ਨੇ ਕਿ ਜਿਹੜਾ ਮਨੁੱਖ ਗੁਰੂ ਤੋਂ ਪਾਸੇ ਹੋ ਗਿਆ, ਗੁਰਬਾਣੀ ਤੋਂ ਪਾਸੇ ਹੋ ਗਿਆ, ਉਹਦੇ ਅੰਦਰ ਅਗਿਆਨ ਦਾ ਹਨੇਰਾ ਛਾ ਗਿਆ, ਅਗਿਆਨ ਦੀ ਮੈਲ ਆ ਗਈ, ਅਤੇ ਜਿਹੜੀ ਮਤ ਹੈ ਮੱਧਮ ਪੈ ਗਈ। ਮੱਧਮ ਜਿਹੜੀ ਚੀਜ਼ ਹੈ ਉਹ ਪੂਰਾ ਕੰਮ ਨਹੀਂ ਕਰ ਰਹੀ, ਜਿਵੇਂ ਕੰਟਰੋਲ ਨਹੀਂ ਕਰ ਰਹੀ। ਮਤ ਇੱਕ ਦੀਵਾ ਹੈ, ਮਤ ਦਾ ਦੀਵਾ, ਉਹਦੇ ਆਲੇ ਦੁਆਲੇ ਮਨਮਤ ਦੇ ਕੱਪੜੇ ਅਸੀਂ ਤਾਂ ਲੈ, ਦੀਵਾ ਨਹੀਂ ਬੁੱਝਦਾ, ਦੀਵਾ ਤਾਂ ਜਗਦੇ ਹੀ ਪਿਆ। ਅਸੀਂ ਇਹ ਕਰ ਸਕਦੇ ਹਾਂ ਜਗਦੇ ਹੋਏ ਦੀਵੇ ਦੇ ਸਾਹਮਣੇ ਮੰਜਾ ਖੜਾ ਕਰ ਦਿਓ, ਹਨੇਰਾ ਹੋ ਗਿਆ, ਦੀਵਾ ਉੱਥੇ ਜਗੀ ਜਾਣਾ। ਮਹਾਰਾਜ ਕਹਿੰਦੇ ਜਦੋਂ ਅੰਦਰ ਅਗਿਆਨ ਆ ਜਾਂਦਾ ਹੈ ਨਾ, ਉਸ ਵੇਲੇ ਮਤ ਜਿਹੜੀ ਕਮਜ਼ੋਰ ਪੈ ਗਈ, ਮੱਧਮ ਪੈ ਗਈ, ਅਤੇ ਅੰਦਰ ਹਨੇਰਾ ਆਉਣਾ ਸ਼ੁਰੂ ਹੋ ਗਿਆ, ਕਮਜ਼ੋਰੀ ਆ ਗਈ। ਉਹਦੇ ਵਿੱਚ ਬੰਦਾ ਜਿੰਨਾ ਮਰਜ਼ੀ ਸੋਚੀ ਜਾਏ, ਜਿੰਨਾ ਚਿਰ ਅੰਦਰ ਮੈਲ ਹੈ, ਮਨ ਮੈਲਾ ਹੋ ਗਿਆ, ਅਪਵਿੱਤਰਤਾ ਆ ਗਈ, ਅਗਿਆਨ, ਅਤੇ ਇਸ ਹਾਲਤ ਵਿੱਚ ਸਿਰਫ ਅਰਦਾਸ ਕੰਮ ਕਰਦੀ, ਉੱਥੇ ਅਖਰੀ ਗਿਆਨ ਕੰਮ ਨਹੀਂ ਕਰਦਾ। ਜਿੰਨਾ ਮਰਜ਼ੀ ਪੜ੍ਹ ਲਵੇ ਮਨ ਮੈਲਾ, ਉਹ ਕਈ ਵਾਰੀ ਪੜ੍ਹਦਾ, ਕਈ ਵਾਰੀ ਫੈਸਲੇ ਲੈਂਦਾ। ਇਸ ਕਰਕੇ ਜਿੰਨਾ ਚਿਰ ਮਨ ਵਿੱਚ ਮੈਲ ਹੈ, ਉਹ ਦੀਵਾ ਜਿਹੜਾ ਸੀ ਢੱਕਿਆ ਗਿਆ, ਅੰਦਰੋਂ ਪ੍ਰਕਾਸ਼ ਬਾਹਰ ਨਹੀਂ ਆਉਂਦਾ, ਮਨੁੱਖ ਕਮਜ਼ੋਰ ਹੋ ਗਿਆ, ਤਾਂ ਉਹਦੇ ਵਿੱਚ ਫਿਰ ਇੱਕ ਅਰਦਾਸ ਦਾ ਰਸਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਕਿਹਾ ਹੈ ਕਿ ਆਪਣੇ ਅਗਿਆਨ ਨੂੰ ਵੇਖ, ਅਤੇ ਅਗਿਆਨ ਨੂੰ ਵੇਖ ਕੇ ਅਰਦਾਸ ਕਰਿਆ ਕਰ ਕਿ ਮੇਰੇ 'ਤੇ ਕਿਰਪਾ ਕਰੋ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇਹ ਉਸ ਅਵਸਥਾ ਦੇ ਵਿੱਚ, ਹਾਂ ਪਹਿਲਾਂ ਇਹ ਪ੍ਰਵਾਨ ਕਰਨਾ ਪਏਗਾ ਮੇਰੇ ਵਿੱਚ ਮੈਲ ਹੈ। ਇਸ ਲਈ ਉਹ ਵੀ ਹਿੰਮਤ ਵਾਲੇ ਬੰਦੇ ਨੇ ਜਿਨ੍ਹਾਂ ਨੇ ਪ੍ਰਵਾਨ ਕਰ ਲਿਆ ਸੀ। ਅਸੀਂ ਪ੍ਰਵਾਨ ਵੀ ਨਹੀਂ ਕਰਦੇ, ਅਸੀਂ ਆਪਣੇ ਆਪ ਨੂੰ ਸਿੱਧ ਕਰਨੇ ਹਾਂ। ਹੁਣ ਮੈਂ ਕਥਾ ਕਰਨਾ, ਮੈਂ ਇਹ ਸ਼ਬਦ ਸਾਰਾ ਦੂਜੇ ਬੰਦੇ 'ਤੇ ਲਾਉਣਾ, ਜਿੰਨੇ ਸ਼ਬਦ ਨੇ ਦੂਜੇ 'ਤੇ ਲਾਉਣਾ, ਮੈਨੂੰ ਆਪਣਾ ਤਾਂ ਪਤਾ ਨਹੀਂ ਵੀ ਮੈਂ ਵੀ ਇਹ ਕੰਮ ਕਰ ਰਿਹਾ। ਇਸ ਤਰ੍ਹਾਂ ਹੁੰਦਾ, ਮਨੁੱਖ ਹਮੇਸ਼ਾ ਆਪਣੇ ਆਪ ਨੂੰ ਵਿੱਚੋਂ ਕੱਢ ਲੈਂਦਾ ਹੈ ਅਤੇ ਹਰ ਇੱਕ ਚੀਜ਼ ਦੂਜੇ 'ਤੇ ਥੋਪ ਦਿੰਦਾ ਹੈ। ਮਹਾਰਾਜ ਕਹਿੰਦੇ ਇਹ ਵੀ ਕਮਜ਼ੋਰ ਬੰਦੇ ਦੀ ਨਿਸ਼ਾਨੀ ਹੈ, ਉਹ ਆਪਣੇ ਔਗਣਾਂ ਨੂੰ ਨਸ਼ਰ ਹੀ ਨਹੀਂ ਕਰ ਸਕਦਾ, ਗੁਰੂ ਨੂੰ ਕਹਿ ਹੀ ਨਹੀਂ ਸਕਦਾ। ਇਸ ਕਰਕੇ ਅੰਦਰ ਹਨੇਰਾ ਆ ਗਿਆ, ਇੱਥੇ ਸਿਰਫ ਅਰਦਾਸ ਕਰਿਆ ਕਰ, ਕਿਰਪਾ ਵਾਸਤੇ ਅਰਦਾਸ ਕਰਿਆ ਕਰ, ਰਹਿਮਤ ਵਾਸਤੇ ਅਰਦਾਸ ਕਰਿਆ ਕਰ ਕਿ ਇਹ ਅਗਿਆਨ ਦਾ ਹਨੇਰਾ ਹਟ ਜਾਏ। ਆਓ ਸਾਰੇ ਪਿਆਰ ਨਾਲ ਇੱਕ ਵਾਰੀ ਇੱਕ ਸ਼ਬਦ ਵਿੱਚ ਬੋਲੀਏ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਅਵਗੁਣ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮੇਰਾ ਗੁਣ ਅਵਗੁਣ। ਮਾਟੀ ਕਾ ਕਿਆ ਧੂਪੈ ਸਵਾਮੀ, ਮਾਟੀ ਕਾ ਕਿਆ ਧੂਪੈ ਸਵਾਮੀ, ਮਾਟੀ ਕਾ। ਮਾਨਸ ਕੀ ਗਤ ਇਹੀ, ਮਾਨਸ ਕੀ ਗਤ ਇਹੀ, ਮਾਨਸ ਕੀ ਗਤ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ। ਉਸ ਮੈਲ ਦੀ ਹਾਲਾਤ ਵਿੱਚ ਸਿਰਫ ਅਰਦਾਸ ਕੰਮ ਕਰ ਸਕਦੀ ਹੈ, ਜਪ ਕੰਮ ਕਰ ਸਕਦਾ ਹੈ, ਸੇਵਾ ਸਿਮਰਨ ਦੇ ਰਾਹੀਂ। ਮਹਾਰਾਜ ਕਹਿੰਦੇ ਪਰ ਜਿਹੜੇ ਨਹੀਂ ਨੇੜੇ ਆਏ, ਉਹਨਾਂ ਦੇ ਅੰਦਰ ਅਗਿਆਨ ਕਰਕੇ ਉਹਨਾਂ ਦੀ ਮਤ ਮੱਧਮ ਪੈ ਗਈ। ਮੱਧਮ ਅੱਖਰ ਦੇ ਅਰਥ ਵਿਚਕਾਰ ਵੀ ਕੀਤੇ ਨੇ ਵਿਦਵਾਨਾਂ ਦੇ। ਮੈਂ ਇੱਥੇ ਬੇਨਤੀ ਕਰਦਿਆਂ ਹੁਣ ਦੂਰ ਦੂਰ ਤੱਕ ਆਵਾਜ਼ ਜਾਂਦੀ, ਜਿਹਨੇ ਜਿਹੜਾ ਟੀਕਾ ਪੜ੍ਹਿਆ ਉਹਦੇ ਹਿਸਾਬ ਨਾਲ ਕਹਿੰਦਾ ਆਹ ਨਹੀਂ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਇਹ ਸਮੁੰਦਰ ਹੈ ਇਹਦੇ ਬਾਰੇ ਦਾਅਵਾ ਨਾ ਕਰਿਆ ਜੇ ਕਦੇ, ਬਈ ਮੈਂ ਅਰਥ ਕਰ ਦਿੱਤੇ ਅਰਥ ਇਹੀ ਨੇ। ਨਹੀਂ, ਮੱਧਮ ਦੇ ਅਰਥ ਦੀਵਾ ਮੱਧਮ ਹੋਣਾ ਵੀ ਇਹ ਮੱਧਮ ਸ਼ਬਦ ਮੱਧ ਨਾਲ ਵੀ ਸੰਬੰਧਿਤ ਹੈ। ਅੱਧ ਵਾਟੇ, ਅੱਧ ਵਿਚਕਾਰੇ, ਨਾ ਇੱਧਰ ਨਾ ਉੱਧਰ, ਦੁਬਧਾ ਵਿੱਚ ਪਿਆ ਹੋਇਆ ਮਨੁੱਖ। ਅਗਿਆਨ ਕਰਕੇ ਮਨੁੱਖ ਡਬਲ ਮਾਈਂਡਡ ਹੋ ਗਿਆ। ਅਗਿਆਨ ਅੰਤਰ ਅਗਿਆਨ ਭਈ ਮਤ ਮੱਧਮ, ਮਤ ਦੁਬਧਾ ਵਿੱਚ ਪੈ ਗਈ ਹੈ।
ਗੁਰ ਕੀ ਪ੍ਰਤੀਤ ਨਾਹੀ,
ਪ੍ਰਤੀਤ ਦਾ ਅਰਥ ਹੈ ਭਰੋਸਾ। ਹੁਣ ਜਦੋਂ ਕਿਸੇ ਚੀਜ਼ 'ਤੇ ਦੁਬਧਾ ਹੋਵੇ, ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਅਤੇ ਦੁਬਧਾ ਹੈ, ਵੀ ਪਤਾ ਨਹੀਂ ਹੋਵੇਗਾ ਕਿ ਨਹੀਂ ਕੰਮ, ਜੇ ਹੋਵੇਗਾ ਤਾਂ ਠੀਕ ਹੈ, ਨਹੀਂ ਤਾਂ ਜਾਂਦੇ ਜੋਤਸ਼ੀ ਵੀ ਵੇਖਿਆ ਉਹਦੇ ਕੋਲ ਜਾਵਾਂਗੇ, ਫਿਰ ਨਹੀਂ ਹੋਵੇਗਾ। ਇਹ ਦੁਬਧਾ ਹੈ, ਇਹ ਬੜੀ ਦਵੈਤ ਹੈ। ਜਿੰਨਾ ਚਿਰ 100% ਮਨੁੱਖ ਮਰਦਾ ਨਹੀਂ, ਕਿਸੇ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਹੈ, ਬਾਰਿਸ਼ ਨਹੀਂ ਸੀ ਪੈਂਦੀ ਅਤੇ ਜ਼ਿਮੀਦਾਰ ਲੋਕਾਂ ਨੂੰ ਚੌਲ ਬਣਾ ਬਣਾ ਕੇ ਵੰਡ ਰਹੇ ਸੀ। ਇੱਕ ਫਕੀਰ ਉੱਥੋਂ ਲੰਘਿਆ, ਉਹਨੇ ਪੁੱਛਿਆ ਕੀ ਕਰ ਰਹੇ ਹੋ? ਕਹਿਣ ਲੱਗੇ ਜੀ ਬਾਰਿਸ਼ ਨਹੀਂ ਹੋ ਰਹੀ, ਅਸੀਂ ਸੋਚਿਆ ਅਰਦਾਸ ਕਰੀਏ, ਕੁਝ ਪ੍ਰਸ਼ਾਦ ਵੰਡੀਏ, ਬਾਰਿਸ਼ ਪੈ ਜਾਏ। ਉਹ ਕਹਿੰਦਾ ਵੀ ਤੁਸੀਂ ਫਿਰ ਛਤਰੀਆਂ ਕਿਉਂ ਨਹੀਂ ਲਿਆਏ ਨਾਲ? ਤੁਸੀਂ ਛਤਰੀਆਂ ਨਹੀਂ ਲਿਆਏ ਜੇ ਤੁਸੀਂ ਬਾਰਿਸ਼ ਵਾਸਤੇ ਇਹ ਪ੍ਰਸ਼ਾਦ ਵੰਡ ਰਹੇ ਹੋ ਅਤੇ ਅਰਦਾਸ ਕਰ ਰਹੇ ਹੋ? ਉਹ ਕਹਿੰਦੇ ਜੀ ਛਤਰੀਆਂ ਦੀ ਕੀ ਲੋੜ ਹੈ? ਕਹਿੰਦੇ ਮੀਂਹ ਨਹੀਂ ਆਉਣਾ। ਕਹਿੰਦੇ ਮੀਂਹ ਦਾ ਕੀ ਪਤਾ ਆਵੇ ਕਿ ਨਾ ਆਵੇ? ਕਹਿੰਦੇ ਫਿਰ ਘਰ ਜਾਓ, ਟਾਈਮ ਖਰਾਬ ਨਾ ਕਰੋ, ਇਹ ਟਾਈਮ ਖਰਾਬ ਹੀ ਹੈ। ਅਤੇ ਸਿੱਖ ਗੁਰੂ ਦੇ ਉੱਤੇ ਭਰੋਸਾ ਕਰੇ, ਮਰ ਜਾਏ ਗੁਰੂ ਦੇ ਚਰਨਾਂ ਦੇ ਉੱਤੇ, ਕਿਰਪਾ ਤਾਂ ਸਤਿਗੁਰੂ ਨੇ ਕਰਨੀ ਹੈ। ਜੇ ਨਾ ਵੀ ਸੁਣੇ ਨਾ, ਤਾਂ ਕਬੀਰ ਸਾਹਿਬ ਕਹਿੰਦੇ ਨੇ ਦਰਵਾਜ਼ੇ 'ਤੇ ਲੰਮਾ ਪੈ ਜਾ, ਦਰਵਾਜ਼ੇ 'ਤੇ ਬਾਹਰ ਲੰਮਾ ਪਿਆ ਰਹੋ। ਅਤੇ ਉਹਦੇ ਵਾਸਤੇ ਕਬੀਰ ਸਾਹਿਬ ਕਹਿੰਦੇ ਵੀ ਮੈਂ ਪਿਆ ਰਿਹਾ ਲੰਮਾ ਉਹਦੇ ਦਰਵਾਜ਼ੇ 'ਤੇ, ਮੇਰੀ ਨਹੀਂ ਸੀ ਸੁਣਦਾ, ਬਾਹਰ ਪਿਆ ਹੋਇਆ ਸੀ। ਕਿਸੇ ਪੁੱਛਿਆ ਵੀ ਅੰਦਰ ਜਾ ਕੇ ਗੱਲ ਕਰ ਲੈ, ਤੂੰ ਬਾਹਰ ਦਰਵਾਜ਼ੇ ਦੇ ਬਾਹਰ ਕਿਉਂ ਲੰਮਾ ਪਿਆ? ਕਬੀਰ ਸਾਹਿਬ ਕਹਿੰਦੇ ਵੀ ਅੰਦਰ ਸੁਣਦਾ ਨਹੀਂ ਮੇਰੀ ਗੱਲ। ਇਹ ਸਿੱਧਾ ਨਹੀਂ ਹੋ ਜਾਂਦਾ ਵੀ ਸਿੱਧੀਆਂ ਪ੍ਰੇਮ ਦੀਆਂ ਰੱਸੀਆਂ ਨਾਲ ਰੱਬ ਬੰਨ ਲਿਆ ਜਿਹੜੀ ਆਪਾਂ ਗੱਲ ਕੀਤੀ ਸੀ, ਬੜੇ ਪ੍ਰੋਸੀਜਰ ਵਿੱਚੋਂ ਲੰਘਣਾ ਪੈਂਦਾ। ਤੂੰ ਅੰਦਰ ਜਾ ਕੇ ਗੱਲ ਕਰ ਲੈ, ਉਹਨੇ ਕਹਿੰਦੀ ਅੰਦਰ ਤਾਂ ਸੁਣਦਾ ਨਹੀਂ, ਅਤੇ ਪੁੱਛਣ ਵਾਲੇ ਨੇ ਕਿਹਾ ਵੀ ਇੱਥੇ ਕਿੰਨੇ ਕੁ ਦਿਨ ਸਾਲ ਲੰਮਾ ਪਿਆ ਰਹੇਗਾ? ਉਹ ਕਹਿੰਦੇ ਮੈਂ ਉਹਦੇ ਰਾਹ ਦੇ ਨਾਲ ਲੰਮਾ ਤਾਂ ਪਿਆ, ਇੱਥੋਂ ਕਈ ਵਾਰੀ ਉਹ ਬਾਹਰ ਜਾਂਦਾ ਅਤੇ ਕਈ ਵਾਰੀ ਅੰਦਰ ਆਉਂਦਾ ਹੈ, ਹੋ ਸਕਦਾ ਲੰਘਦੇ ਆਉਂਦੇ ਦੀ ਨਜ਼ਰ ਪੈ ਜਾਏ ਅਤੇ ਪੁੱਛ ਹੀ ਲਵੇ ਵੀ ਆਹ ਬੰਦਾ ਬੜੇ ਦਿਨਾਂ ਦਾ ਇੱਥੇ ਬੈਠਾ, ਕੀ ਗੱਲ ਹੈ, ਬੜੇ ਦਿਨਾਂ ਦਾ ਬੈਠਾ। ਕਬੀਰ ਸਾਹਿਬ ਦਾ ਸਲੋਕ ਹੈ, ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕਹਿ ਦੁਆਰ, ਮਤ ਹਰ ਪੁੱਛੈ ਕੌਣ ਹੈ। ਮਤ ਇੱਥੇ ਮਤ ਦਾ ਅਰਥ ਆ ਆਹ ਮਤ ਨਹੀਂ, ਇੱਥੇ ਮਤ ਦਾ ਅਰਥ ਹੈ ਵੀ ਜਦੋਂ ਕਿਤੇ ਸ਼ਾਇਦ ਪੁੱਛ ਹੀ ਲਵੇ, ਮਤ ਹਰ ਪੁੱਛੈ ਕੌਣ ਹੈ, ਆਹ ਬੰਦਾ ਕੌਣ ਹੈ ਜਿਹਨੂੰ ਕਈ ਸਾਲ ਹੋ ਗਏ ਨੇ ਦਰਵਾਜ਼ੇ ਅੱਗੇ ਲੰਮੇ ਪਿਆ ਨੂੰ, ਪਰ ਆਹ ਹਮਾਰੇ ਬਾਰ ਜਿਹੜਾ ਸਾਡੇ ਦਰਵਾਜ਼ੇ 'ਤੇ ਡਿੱਗਾ ਪਿਆ। ਕਹਿੰਦੇ ਇਸ ਕਰਕੇ ਮੈਂ ਲੰਮਾ ਪੈ ਗਿਆ, ਦਰਵੇਸ਼ ਲਫਜ਼ ਦੇ ਅਰਥ ਹੀ ਇਹਨੇ ਲਟਕਿਆ ਹੋਇਆ, ਦਰਵਾਜ਼ੇ 'ਤੇ ਬੈਠਾ ਹੋਇਆ ਜਿਹੜਾ ਦਾਵਾ ਵੀ ਨਹੀਂ ਕਰਦਾ। ਇਸ ਕਰਕੇ ਪ੍ਰਤੀਤ ਉਹਨਾਂ ਦੇ ਅੰਦਰ ਨਹੀਂ ਹੈ, ਮਨ ਡੋਲਦਾ ਹੈ, ਕਿਉਂਕਿ ਅਗਿਆਨ ਨੇ ਮਤ ਮੱਧਮ ਕਰ ਦਿੱਤੀ ਹੈ।
ਅੰਦਰ ਕਪਟ ਸਭ ਕਪਟੋ ਕਰ ਜਾਣੈ।
ਇੱਕ ਉਹਨਾਂ ਦੀ ਜ਼ਿੰਦਗੀ ਵਿੱਚ ਹੋਰ ਵਰਤ ਜਾਂਦਾ ਹੈ, ਉਹਨਾਂ ਦੇ ਅੰਦਰ ਕਪਟ। ਕਪਟ ਸ਼ਬਦ ਵੈਸੇ ਕਪਟ ਤੋਂ ਬਣਿਆ, ਪੱਟ ਦਾ ਅਰਥ ਕੱਪੜਾ ਵੀ ਹੈ, ਪੱਟ ਦਾ ਅਰਥ ਓਹਲਾ ਪੜਦਾ। ਉਹ ਅੰਦਰੋਂ ਹੋਰ ਨੇ ਅਤੇ ਬਾਹਰੋਂ ਹੋਰ ਨੇ, ਓਹਲਾ ਰੱਖਦੇ ਨੇ ਆਪਣੇ ਆਪ, ਅਤੇ ਉਹਨਾਂ ਦੇ ਅੰਦਰ ਕਪਟ ਹੈ, ਅੰਦਰ ਫਰੇਬ ਕਰਦੇ ਨੇ ਫਰੇਬ। ਅਤੇ ਅੱਜ ਕੱਲ੍ਹ ਇਹਦਾ ਬੜਾ ਰਿਵਾਜ਼ ਜੇ ਫਰੇਬ ਦਾ। ਪਹਿਲੇ ਬੰਦੇ ਹੁੰਦੇ ਸੀ ਅੰਦਰ ਗੱਲ ਹੋਣੀ ਅਤੇ ਬਾਹਰੋਂ ਕੌੜਾ ਬੋਲ ਦੇਣਾ, ਅੱਜ ਕੱਲ੍ਹ ਹੁਣ ਉਹਨੂੰ ਸਿਆਸਤ ਕਹਿਣ ਲੱਗ ਪਏ। ਸਿਆਸਤ ਇਹ ਚੀਜ਼ ਨਹੀਂ ਸੀ, ਨੀਤੀ ਇਹ ਚੀਜ਼ ਨਹੀਂ ਸੀ। ਅੱਜ ਇਹ ਵੀ ਮੁੱਖ ਤੋਂ ਮੂੰਹ ਤੋਂ ਮਿੱਠਾ ਬੋਲੋ, ਥੱਲਿਓਂ ਦਾਤਰੀ ਫੇਰੀ ਜਾਓ। ਅਤੇ ਕਪਟ ਕਿਹਨੂੰ ਕਹਿੰਦੇ ਨੇ? ਕਪਟ ਇਹ ਹੈ ਵੀ ਦੂਜੇ ਦਾ ਨੁਕਸਾਨ ਕਰਨਾ ਅਤੇ ਪਤਾ ਵੀ ਨਾ ਲੱਗਣ ਦੇਣਾ, ਇਹਨੂੰ ਕਹਿੰਦੇ ਫਰੇਬ। ਫਰੇਬ ਕਰਨਾ, ਨੁਕਸਾਨ ਕਰਨਾ। ਆ ਪ੍ਰਿਥੀ ਚੰਦ ਕੌਣ ਹੈ? ਮਹਾਰਾਜ ਨੂੰ ਕਿਉਂ ਵਿੱਚ ਗੱਲਾਂ ਲਿਖਣੀਆਂ ਪਈਆਂ? ਪ੍ਰਿਥੀ ਚੰਦ ਕੌਣ ਹੈ? ਪ੍ਰਿਥੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਚਾਰ ਵਾਰੀ ਖਤਮ ਕਰਨ ਲਈ ਯਤਨ ਕੀਤਾ। ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ, ਇੱਕ ਵਾਰੀ ਦਹੀਂ ਖਵਾਇਆ, ਇੱਕ ਵਾਰੀ ਸੱਪ ਵਾਲਾ ਗਿਆ ਸੱਪ ਲੈ ਕੇ, ਇੱਕ ਵਾਰੀ ਉਹ ਨਾਲ ਦਾ ਜਿਹੜਾ ਖੇਡਣ ਵਾਲਾ ਸੀ ਬੱਚਾ ਉਹ ਜ਼ਹਿਰ ਵਾਲੀ ਮਠਿਆਈ ਲੈ ਕੇ ਗਿਆ। ਕਿੰਨੇ ਹਮਲੇ ਹੋਏ ਨੇ। ਇੱਕ ਵਾਰੀ ਉਹ ਫਤੋ ਦਾਈ ਗਈ, ਪਰ ਕਿਤੇ ਤੁਹਾਨੂੰ ਪਰੂਫ ਮਿਲਦਾ ਵੀ ਪ੍ਰਿਥੀ ਚੰਦ ਨੇ ਉਹਨੂੰ ਜਾ ਕੇ ਕਿਹਾ ਸੀ ਵੀ ਤੂੰ ਇੰਜ ਕਰ? ਚੋਰ ਕਦੀ ਪਰੂਫ ਦਿੰਦਾ ਹੈ? ਚੋਰਾਂ ਦੇ ਕਦੀ ਪੈਰ ਹੁੰਦੇ ਨੇ? ਚੋਰ ਤੇ ਆਪਣੇ ਪੈਰ ਜਦੋਂ ਚੋਰੀ ਕਰਦੇ ਨੇ, ਰਾਤ ਨੂੰ ਉਹਨੂੰ ਮੇਟ ਕੇ ਆਉਂਦੇ ਨੇ ਵੀ ਸਵੇਰੇ ਮੇਰਾ ਨਾ ਪਤਾ ਲੱਗੇ, ਹੋ ਸਕਦਾ ਚੋਰੀ ਲੱਭਣ ਵਾਲਿਆਂ ਵਿੱਚ ਸਭ ਤੋਂ ਅੱਗੇ ਖੜੇ ਹੋਣ ਸਵੇਰੇ। ਇਹ ਕਪਟ ਹੈ, ਇਹ ਫਰੇਬ ਹੈ, ਧੋਖਾ ਹੈ ਕਿ ਆਪਣੇ ਆਪ ਨੂੰ ਮੋਮਣ ਸਿੱਧ ਕਰਨਾ, ਆਪਣੇ ਆਪ ਨੂੰ ਨਿਮਰਤਾਵਾਨ ਸਿੱਧ ਕਰਨਾ ਅਤੇ ਚੁੱਪ ਕਰਕੇ ਦਾਤਰੀ ਫੇਰਨੀ। ਬਥੇਰੇ ਮਿਲ ਜਾਂਦੇ ਨੇ ਕਿਰਾਏ 'ਤੇ ਬੰਦੇ। ਇਸ ਕਰਕੇ ਮਹਾਰਾਜ ਕਹਿੰਦੇ ਇਹਨੂੰ ਕਪਟ ਕਹਿੰਦੇ, ਅੰਦਰ ਕਪਟ ਰੱਖਦਾ, ਅੰਦਰ ਕਪਟ, ਉਹਦੇ ਅੰਦਰ ਫਰੇਬ ਹੈ ਅਤੇ ਫਿਰ ਦੂਜਿਆਂ ਵਾਸਤੇ। ਹੁਣ ਕੁਦਰਤੀ ਜੋ ਕੁਝ ਆਪਣੇ ਅੰਦਰ ਹੈ ਬਾਹਰੋਂ ਉਹ ਨਜ਼ਰ ਆਏਗਾ। ਜਿਹੜੇ ਬੰਦੇ ਵੱਲ ਵੇਖੇਗਾ ਉਹ ਕਹੇਗਾ ਇਹ ਲੋਕਾਂ ਨੂੰ ਧੋਖਾ ਦੇ ਰਿਹਾ, ਇਹ ਫਰੇਬ ਕਰ ਰਿਹਾ, ਇਹ ਪਖੰਡ ਕਰ ਰਿਹਾ, ਕਿਉਂਕਿ ਉਹਦੇ ਆਪਣੇ ਅੰਦਰ ਵੀ ਉਹ ਫਰੇਬ ਹੈ। ਇਸ ਕਰਕੇ ਮਹਾਰਾਜ ਕਹਿੰਦੇ ਸਭ ਕਪਟੋ ਕਰ ਜਾਣਾ, ਸਾਰਿਆਂ ਨੂੰ ਹੀ ਫਰੇਬੀ ਸਮਝਦਾ ਹੈ।
ਕਪਟੇ ਖਪਹੇ ਖਪਾਹੀ,
ਇਸ ਫਰੇਬ ਦੇ ਵਿੱਚ ਹੀ ਆਪ ਖਪ ਜਾਂਦਾ, ਆਪ ਵੀ ਖਪਦਾ ਅਤੇ ਖਪਾਹੀ ਆਪਣੇ ਨਾਲਦਿਆਂ ਨੂੰ ਵੀ ਖਪਾਈ ਰੱਖਦਾ, ਉਹਨਾਂ ਨੂੰ ਵੀ ਦੁਖੀ ਕਰਦਾ ਹੈ।
ਸਤਿਗੁਰ ਕਾ ਭਾਣਾ ਚੇਤਨਾ ਆਵੇ।
ਇਹ ਕਿਉਂ ਹੁੰਦਾ? ਕਿਉਂਕਿ ਉਹਨੂੰ ਗੁਰੂ ਦਾ ਡਰ ਨਹੀਂ ਹੈ, ਪਰਮੇਸ਼ਰ ਦਾ ਭਾਣਾ। ਵੀ ਗੁਰੂ ਦੀ ਆਗਿਆ ਕੀ ਸੀ? ਮਹਾਰਾਜ ਨੇ ਕਿਹਾ ਕੀ ਸੀ? ਚਲੋ ਮਨੁੱਖੀ ਮਨ ਹੈ, ਮਨ ਦੇ ਵਿੱਚ ਆਉਂਦਾ ਸਾਰਾ ਕੁਝ, ਬੰਦਾ ਬਹੁਤ ਕੁਝ ਕਰਦਾ, ਪਰ ਕਿਤੇ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਬੰਦਾ ਡਰੇ ਤੇ ਸਹੀ, ਵੀ ਇਸ ਘਰ ਦੇ ਵਿੱਚ ਲੇਖਾ ਹੁੰਦਾ ਹੈ ਜੋ ਕਰਨਾ ਹੈ। ਇਸ ਕਰਕੇ ਕਹਿੰਦੇ ਸਤਿਗੁਰੂ ਦੇ ਭੈ ਵਿੱਚ ਨਹੀਂ ਆਉਂਦਾ, ਗੁਰੂ ਦੇ ਡਰ ਤੋਂ ਰਹਿਤ ਹੈ ਭਾਣੇ ਵਿੱਚ ਨਹੀਂ ਆਉਂਦਾ।
ਆਪਣੇ ਸਵਾਏ ਫਿਰਾਹੀ,
ਸਵਾਏ ਦਾ ਅਰਥ ਹੈ ਸਵਾਰਥ, ਉਹ ਸਿਰਫ ਆਪਣੇ ਵਾਸਤੇ ਹੀ ਸੋਚਦਾ ਹੈ, ਸਿਰਫ ਆਪਣੇ ਆਲੇ ਦੁਆਲੇ ਹੀ ਆਪਣੀ ਜ਼ਿੰਦਗੀ ਨੂੰ ਘੁਮਾ ਦਿੰਦਾ। ਜਿਹੜਾ ਵੀ ਕੰਮ ਕਰਦਾ ਉਹਦੇ ਪਿੱਛੇ ਉਹਦਾ ਨਿੱਜੀ ਸਵਾਰਥ ਹੁੰਦਾ ਹੈ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ।
ਮਹਾਰਾਜ ਨੂੰ ਬੇਨਤੀ ਕੀਤੀ ਵੀ ਇਸ ਤਰ੍ਹਾਂ ਦਾ ਮਨੁੱਖ ਬਖਸ਼ਿਆ ਜਾ ਸਕਦਾ? ਕਹਿਣ ਲੱਗੇ ਸਿਰਫ ਕਿਰਪਾ ਨਾਲ। ਜੇ ਪਰਮੇਸ਼ਰ ਕਿਰਪਾ ਕਰ ਦੇਵੇ ਤਾਂ ਕਿਰਪਾ ਰਹਿਮਤ ਦੁਆਰਾ ਹੀ ਐਸਾ ਮਨੁੱਖ ਤਾਂ ਨਾਨਕ ਸ਼ਬਦ ਸਮਾਹੀ। ਸ਼ਬਦ ਅੱਖਰ ਜਿਹੜਾ ਹੈ ਬੜੇ ਰੂਪਾਂ ਵਿੱਚ ਆਇਆ। ਸ਼ਬਦ ਦਾ ਮਤਲਬ ਹੈ ਗੁਰੂ ਕੀ ਬਾਣੀ, ਸ਼ਬਦ ਦਾ ਮਤਲਬ ਗੁਰੂ ਮੰਤਰ ਵੀ ਹੈ, ਅਤੇ ਸ਼ਬਦ ਜਦੋਂ ਗਹਿਰੇ ਭਾਵ ਵਿੱਚ ਜਾਂਦਾ ਹੈ ਉਦੋਂ ਉਹਦਾ ਅਰਥ ਹੈ ਮਨੁੱਖ ਦਾ ਅਸਲੀ ਸੁਭਾਅ, ਅਤੇ ਜਦੋਂ ਹੋਰ ਚੌਥੀ ਸਟੇਜ 'ਤੇ ਸ਼ਬਦ ਚਲਾ ਜਾਂਦਾ ਹੈ ਉਹਦੇ ਅਰਥ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਗਿਆਨ ਦਾ ਇੱਕ ਰੂਪ ਇਕੱਠਾ ਕਰ ਦੇਣਾ, ਉਹਨੂੰ ਸ਼ਬਦ ਕਿਹਾ। ਸ਼ਬਦ ਦਾ ਅਰਥ ਕੀ ਹੈ? ਹੁਣ ਗੁਰੂ ਗ੍ਰੰਥ ਸਾਹਿਬ ਦੇ 1430 ਅੰਗ ਨੇ, ਅਤੇ ਜੇ ਆਪਾਂ ਕਹੀਏ ਵੀ 1430 ਅੰਗਾਂ ਨੂੰ ਇੱਕ ਥਾਂ 'ਤੇ ਲਿਆਉਣਾ ਹੈ ਤਾਂ ਉਹ ਅਸੀਂ ਕਹਾਂਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਭਾਅ। ਇਸ ਲਈ ਜਿਹਨੂੰ ਗੁਰਮੰਤਰ ਕਹਿੰਦੇ ਨੇ ਨਾ, ਗੁਰਮੰਤਰ, ਗੁਰੂ ਜਿਹੜਾ ਸਿੱਖ ਨੂੰ ਮੰਤਰ ਦਿੰਦਾ ਹੈ ਉਸ ਮੰਤਰ ਦਾ ਮਤਲਬ ਹੈ ਆਪਣੇ ਸਾਰੇ ਸੁਭਾਅ ਨੂੰ ਇਕੱਠਾ ਕਰਕੇ ਅੱਖਰ ਵਿੱਚ ਪਾ ਕੇ ਸਿੱਖ ਦੇ ਹਿਰਦੇ ਵਿੱਚ ਉਤਾਰ ਦਿੰਦਾ। ਜਿਵੇਂ ਆਪਾਂ ਅੰਮ੍ਰਿਤ ਛਕਦੇ ਹਾਂ, ਅੰਮ੍ਰਿਤ ਕੀ ਹੈ, ਪੰਜ ਪਿਆਰੇ ਕੀ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ 10 ਪਾਤਸ਼ਾਹੀਆਂ ਦਾ ਸੁਭਾਅ ਇਕੱਠਾ ਕਰਕੇ ਉਸ ਜਲ ਵਿੱਚ ਪਾ ਕੇ ਉਸ ਅੰਮ੍ਰਿਤ ਵਿੱਚ ਪਾ ਕੇ ਸਿੱਖ ਦੀਆਂ ਅੱਖਾਂ ਵਿੱਚ ਪਾ ਦਿੰਦੇ, ਉਹਦੇ ਅੰਦਰ ਉਹ ਸੁਭਾਅ ਟਿਕਾ ਦਿੰਦੇ ਨੇ। ਮਹਾਰਾਜ ਕਹਿੰਦੇ ਜੇ ਕਿਰਪਾ ਕਰੇ ਤਾਂ ਉਸ ਮਨੁੱਖ ਜਿਹੜਾ ਹੈ ਸ਼ਬਦ ਦੇ ਵਿੱਚ ਸਮਾ ਸਕਦਾ, ਗੁਰੂ ਚਰਨਾਂ ਨਾਲ ਜੁੜ ਸਕਦਾ ਹੈ।
ਮਹੱਲਾ ਚੌਥਾ, ਮਨ ਮੁਖ ਮਾਇਆ ਮੋਹੇ ਵਿਆਪੇ।
ਮਹਾਰਾਜ ਨੂੰ ਬੇਨਤੀ ਕੀਤੀ ਵੀ ਇਹ ਮਨੁੱਖ ਫਰੇਬ ਕਿਉਂ ਕਰਦੇ ਨੇ? ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਕਹਿੰਦੇ ਵੀ ਇਹ ਜਿਹੜੇ ਮਨ ਮੁਖ ਨੇ ਨਾ, ਮਾਇਆ ਦੇ ਮੋਹ ਵਿੱਚ ਵਿਆਪੇ ਨੇ, ਵਲੇਟੇ ਗਏ ਹਨ।
ਦੂਜੇ ਭਾਏ ਮਨੁਆ ਥਿਰ ਨਾਹੀ।
ਇਹਨਾਂ ਦਾ ਮਨ ਜਿਹੜਾ ਦੁਬਧਾ ਵਿੱਚ ਪੈ ਗਿਆ ਹੈ, ਤੇ ਮਨ ਉਸ ਕਰਕੇ ਸਥਿਰ ਨਹੀਂ ਹੁੰਦਾ, ਡਰੇ ਰਹਿੰਦੇ ਨੇ। ਡਰ ਕਾਹਦਾ ਹੈ? ਡਰ ਹੈ ਹਉਮੈ ਦਾ, ਹਉਮੈ ਕਰਕੇ ਡਰੇ ਰਹਿੰਦੇ ਨੇ। ਭਾਵੇਂ ਕਿੰਨੇ ਵੱਡੇ ਹੋ ਗਏ, ਡਰ ਫਿਰ ਵੀ ਅੰਦਰ ਬੈਠਾ ਹੈ, ਕਿਉਂਕਿ ਉਸ ਵਡੱਪਣ ਦੇ ਜਾਣ ਦਾ ਡਰ ਫਿਰ ਉਹ ਦੁੱਖ ਦਿੰਦਾ ਮਨੁੱਖ ਨੂੰ। ਇਸ ਦੁਬਧਾ ਕਰਕੇ ਉਹ ਜਿਹੜੇ ਮਨ ਉਹਨਾਂ ਦੇ ਡੋਲਦੇ ਹਨ।
ਅਨ ਦਿਨ ਜਲਤ ਰਹੇ ਦਿਨ ਰਾਤੀ।
ਅਨ ਦਿਨ, ਦਿਨ ਰਾਤ ਹੀ ਲਗਾਤਾਰ ਉਹਨਾਂ ਦਾ ਮਨ ਸੜਦਾ ਰਹਿੰਦਾ ਹੈ ਦੁਬਧਾ ਵਿੱਚ ਪੈਣ ਕਰਕੇ, ਅੰਦਰ ਤ੍ਰਿਸ਼ਨਾ ਦੀ ਅਗਨੀ ਵਿੱਚ ਜਲਦੇ ਹਨ।
ਹਉਮੈ ਖਪਹੇ ਖਪਾਹੇ,
ਹਉਮੈ ਦੇ ਵਿੱਚ ਹੀ ਖਪਦੇ ਹਨ, ਤੇ ਖਪਾਹੇ ਦਾ ਅਰਥ ਖਪਾਉਂਦੇ ਹਨ, ਕਿਉਂਕਿ ਇੱਕ ਬੰਦਾ ਆਪ ਮਾੜਾ ਹੋਵੇ ਤੇ ਉੱਥੋਂ ਤੱਕ ਸੀਮਤ ਨਹੀਂ ਰਹਿੰਦਾ, ਉਹ ਫਿਰ ਕਈਆਂ ਨੂੰ ਵਕਤ ਪਾਉਂਦਾ ਨਾਲ। ਇੱਕ ਚੁਆਤੀ ਕਿਤੇ ਇੱਕ ਛੋਟੀ ਜਿਹੀ ਹੋਵੇ ਨਾ, ਇਹ ਤੇ ਨਹੀਂ ਵੀ ਉਹਨੇ ਥਾਂ ਤੇ ਰਹਿ ਗਈ, ਉਹਨੇ ਕਿਤੇ ਨਾ ਕਿਤੇ ਧੂੰਆਂ ਤਿਖਾਈ ਰੱਖਣਾ। ਜਿੱਥੇ ਉਹਨੂੰ ਸਮਾਂ ਮਿਲ ਗਿਆ, ਜਿੱਥੇ ਲੱਕੜਾਂ ਮਿਲ ਗਈਆਂ, ਉੱਥੇ ਹੀ ਉਹ ਅੱਗ ਲਾ ਦਿੰਦੀ ਹੈ। ਇਸ ਕਰਕੇ ਆਪ ਵੀ ਖਪਦਾ ਹਉਮੈ ਦੇ ਵਿੱਚ, ਤੇ ਦੂਸਰਿਆਂ ਨੂੰ ਵੀ ਖਪਾਉਂਦਾ ਹੈ।
ਅੰਤਰ ਲੋਭ ਮਹਾ ਗੁਬਾਰਾ।
ਮਹਾਰਾਜ ਕਹਿਣ ਲੱਗੇ ਉਹਦੇ ਅੰਦਰ ਲੋਭ ਦਾ ਵੱਡਾ ਸਾਰਾ ਗੁਬਾਰ ਹੈ। ਗੁਬਾਰ ਦਾ ਅਰਥ ਹੈ ਜਿਵੇਂ ਗੁਬਾਰ ਚੜ ਜਾਏ, ਹਨੇਰੀ ਚੜ ਜਾਏ ਤੇ ਦਿਸਦਾ ਕੁਝ ਨਹੀਂ, ਨਾ ਸੂਰਜ ਦਿਸਦਾ ਨਾ ਚੰਦਰਮਾ। ਇਸ ਤਰ੍ਹਾਂ ਅੰਦਰ ਹਉਮੈ ਦੀ ਮਿੱਟੀ ਚੜੀ ਹੋਈ ਹੈ।
ਇਨਕੈ ਨਿਕਟ ਨਾ ਕੋਈ ਜਾਹੇ,
ਤੇ ਉਹਨਾਂ ਦੇ ਨੇੜੇ ਫਿਰ ਕੋਈ ਚੱਜ ਦਾ ਮਨੁੱਖ ਤੇ ਜਾਂਦਾ ਨਹੀਂ, ਉਹਨਾਂ ਦੇ ਨਾਲ ਦੇ ਜ਼ਰੂਰ ਜਾਂਦੇ ਨੇ, ਕਿਉਂਕਿ ਉਹ ਸਪੋਰਟ ਮਿਲ ਜਾਂਦੀ ਨਾ ਇੱਕ ਦੂਜੇ ਨੂੰ ਕੰਮ ਇਕੱਠਾ ਕਰਨ ਦੀ, ਫਿਰ ਉਹ ਇੱਕ ਗਰੁੱਪ ਦੇ ਰੂਪ ਵਿੱਚ ਕੰਮ ਚੱਲ ਜਾਂਦਾ। ਪਰ ਜਿਹੜੇ ਗੁਰਮੁਖ ਨੇ ਉਹਨਾਂ ਦੇ ਨੇੜੇ ਨਹੀਂ ਜਾਂਦੇ, ਇਹ ਉਸ ਤਰ੍ਹਾਂ ਦੀ ਹਾਲਾਤ ਤੋਂ ਉਹਨਾਂ ਦੀ ਸੰਗਤ ਇਕੱਠੀ ਨਹੀਂ ਹੋ ਸਕਦੀ ਜੀ।
ਓਏ ਆਪ ਦੁਖੀ ਸੁਖ ਕਾਬੂ ਨਾ ਪਾਵਹੇ।
ਹੁਣ ਉਹ ਆਪ ਦੁਖੀ ਨੇ ਤੇ ਕਦੀ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਸੁਖਦਾਤਾ ਪਰਮੇਸ਼ਰ ਦਾ ਉਪਦੇਸ਼ ਗੁਰਬਾਣੀ ਜੀਵਨ ਵਿੱਚ ਧਾਰਨ ਨਹੀਂ ਕੀਤੀ।
ਜਨਮ ਮਰੇ ਮਰ ਜਾਹੇ।
ਇਸ ਤਰ੍ਹਾਂ ਜਨਮਦੇ ਹਨ, ਮਰਦੇ ਹਨ, ਭਟਕਦੇ ਰਹਿੰਦੇ ਹਨ।
ਨਾਨਕ ਬਖਸ਼ ਲਏ ਪ੍ਰਭ ਸੱਚਾ।
ਤੇ ਦਿਆਲੂ ਸਤਿਗੁਰੂ ਗੁਰੂ ਰਾਮਦਾਸ ਜੀ ਕਹਿੰਦੇ ਨੇ ਰੱਬ ਸੱਚਾ ਉਹਨਾਂ ਨੂੰ ਵੀ ਬਖਸ਼ ਸਕਦਾ ਹੈ
ਜੇ ਗੁਰ ਚਰਨੀ ਚਿਤ ਲਾਹੇ।
ਜੇ ਉਹ ਪਿਛਲਾ ਜੀਵਨ ਛੱਡ ਕੇ ਗੁਰੂ ਚਰਨਾਂ ਨਾਲ ਚਿੱਤ ਜੋੜ ਦੇਣ, ਗੁਰਬਾਣੀ ਨਾਲ ਜੁੜ ਜਾਣ,
ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਪਰ ਦੂਜੇ ਪਾਸੇ ਗੁਰਮੁਖ ਹਨ ਜਿਹੜੇ ਸੰਤ ਜਨ ਤੇ ਭਗਤ ਜਨ ਹਨ, ਉਹ ਪ੍ਰਵਾਨ ਹੋ ਗਏ ਹਨ, ਜੋ ਪ੍ਰਭ ਪਾਇਆ ਪਰਮਾਤਮਾ ਨੂੰ ਪਾਏ ਨੇ, ਚੰਗੇ ਲੱਗੇ ਨੇ। ਪ੍ਰਵਾਨ ਕਿਵੇਂ ਹੋਏ ਨੇ? ਪਹਿਲਾਂ ਉਹਨਾਂ ਗੁਰੂ ਦਾ ਹੁਕਮ ਪ੍ਰਵਾਨ ਕਰ ਲਿਆ। ਇਹ ਪ੍ਰਵਾਨ ਲਫ਼ਜ਼ ਦੋ ਪਾਸੇ ਜੁੜਦਾ, ਪ੍ਰਵਾਨ ਉਹਦੇ ਦਰ ਤੇ ਬਾਅਦ ਵਿੱਚ ਹੋਏ ਨੇ। ਪਹਿਲਾਂ ਉਹਨਾਂ ਨੇ ਗੁਰੂ ਦੇ ਹੁਕਮ ਨੂੰ ਸਤ ਕਰਕੇ ਪ੍ਰਵਾਨ ਕੀਤਾ ਹੈ ਤੇ ਪਰਮੇਸ਼ਰ ਨੂੰ ਭਾਉਂਦੇ ਹਨ ਜੀ।
ਸੇਈ ਵਿਚੱਖਣ ਜੰਤ ਜਿੰਨੀ ਹਰ ਧਿਆਇਆ।
ਐਸੇ ਗੁਰਮੁਖ ਬੜੇ ਹੀ ਸਿਆਣੇ ਹਨ। ਵਿਚੱਖਣ ਦਾ ਅਰਥ ਸਿਆਣੇ, ਉਹ ਗੁਰਮੁਖ ਜਨ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਉਹਨਾਂ ਨੇ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਭੋਜਨ ਦੇ ਰੂਪ ਵਿੱਚ ਚੱਖਿਆ ਹੈ, ਜਪਿਆ ਹੈ, ਅੰਦਰ ਧਾਰਨ ਕੀਤਾ ਹੈ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਉਹਨਾਂ ਨੇ ਗੁਰਮੁਖਾਂ ਦੀ ਚਰਨ ਧੂੜ, ਗੁਰੂ ਪਿਆਰਿਆਂ ਦੀ ਚਰਨ ਧੂੜ ਮਸਤਕ ਤੇ ਲਾਈ ਹੈ ਸੰਤ ਜਨਾ ਦੀ, ਤੇ ਕਹਿਣ ਲੱਗੇ ਉਹਨਾਂ ਦਾ ਮਸਤਕ ਮਸਤਕ ਤੇ ਲਾ ਕੇ ਉਹਨਾਂ ਦੇ ਬਚਨ ਮੰਨੇ ਹਨ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਬਈ ਉਹ ਪੁਨੀਤ ਹੋ ਗਏ, ਪਵਿੱਤਰ ਹੋ ਗਏ, ਉਹਨਾਂ ਵਿੱਚ ਜੋਤ ਜਗ ਪਈ ਹੈ, ਪ੍ਰੇਮ ਦੀ ਅੱਖ ਖੁੱਲ੍ਹ ਗਈ ਹੈ, ਪਰਮੇਸ਼ਰ ਦੇ ਨਾਮ ਰੂਪੀ ਤੀਰਥ ਤੇ ਗੁਰਬਾਣੀ ਦੇ ਤੀਰਥ ਤੇ ਨਾਤੇ ਹਨ। ਆਓ ਫਿਰ ਗੁਰੂ ਚਰਨਾਂ ਦੇ ਵਿੱਚ ਕੁਝ ਮਿੰਟ ਵਾਸਤੇ ਅਰਦਾਸ ਕਰੀਏ, ਨਾਮ ਨਾਲ ਜੁੜੀਏ, ਸਤਿਗੁਰੂ ਕਿਰਪਾ ਕਰਨ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਰਪਾ ਕਰਨ ਸਾਰਿਆਂ 'ਤੇ, ਆਪਣੇ ਦਰੋਂ ਘਰੋਂ ਬਖਸ਼ਾਂ ਵਰਤਾਉਣ। ਸਤਿਗੁਰਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸਮੂਹ ਸੰਗਤ, ਗੁਰੂ ਕੇ ਪਿਆਰਿਆਂ ਦਾ, ਵਜ਼ੀਰਾਂ ਦਾ ਧੰਨਵਾਦ। ਸਤਿਕਾਰਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਸਤਿਗੁਰੂ ਜੀ ਇਸੇ ਤਰ੍ਹਾਂ ਬਖਸ਼ਾਂ ਵਰਤਾਉਂਦੇ ਰਹਿਣ। ਵਿਚਾਰਾਂ ਕਰਦਿਆਂ ਤੋਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ ਜੀ।
ਸੰਤ ਜਨਾ ਕੀ ਧੂਰ, ਮਸਤਕ ਲਾਇਆ, ਨਾਨਕ ਭਏ ਪੁਨੀਤ, ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ।